ਇੰਨੇ ਪਾਠ ਪੂਜਾ, ਇੰਨਾ ਕੀਰਤਨ ਹੋ ਰਿਹਾ, ਇੰਨਾ ਕੁਛ ਕਰ ਰਹੇ ਹੈ, ਇੰਨੇ ਧਰਮ ਕਰਮ ਕਰਦੇ ਹੈਗੇ, ਮਗਰ ਸਾਡੀ ਜ਼ਿੰਦਗੀ ਚ ਫਰਕ ਹੀ ਨਹੀਂ ਆਉਂਦਾ। ਇਹ ਕਦੇ ਕਿਸੇ ਨੇ ਸੋਚਿਆ ਨਹੀਂ, ਅਸੀਂ ਉਹੋ ਜਿਹੇ ਦੇ ਉਹੋ ਜਿਹੇ, ਬਲਕਿ ਅੱਗੇ ਨਾ ਵਰਸ ਹੁੰਦੇ ਜਾਂਦੇ। ਇਹਦਾ ਘਰ ਘਰ ਲੱਭਣਾ ਚਾਹੀਦਾ, ਉਹਦਾ ਕਾਰਨ ਆਪਾਂ ਵਿਚਾਰ ਕਰਨੀ ਹੈ। ਧੰਨ ਗੁਰੂ ਨਾਨਕ ਤੇ ਉਹਦੇ ਬਖਸ਼ਿਆ ਹੋਇਆ ਨਾਮ, ਨਾਮ ਅਤ ਨਿਰਮਲ ਹੈ, ਅਤ ਸੁਖਮ ਹੈ। ਔਰ ਦੂਸਰੇ ਦੇਸ਼ ਦੀ, ਇਸ ਦੇਸ਼ ਦੀ ਨਹੀਂ, ਧੰਨ ਗੁਰੂ ਨਾਨਕ ਦੇਸ਼ ਦੀ ਬਖਸ਼ਿਸ਼ ਹੈ, ਦਾਤ ਹੈ। ਉੱਥੇ ਮੈਲ ਦਾ ਕੋਈ ਮੈਲ ਨਹੀਂ ਹੈ, ਨਿਰਮਲ ਹੈ ਨਾ, ਨਿਰਮਲ ਹੂੰ, ਅਤ ਨਿਰਮਲੀਆ। ਹੁਣ ਦੇਖਣਾ ਹੈ ਕਿ ਅਸੀਂ ਕੱਪੜਾ ਲਿਆ ਧੋਪੀ ਤੋਂ ਅੱਗੇ ਆਉਂਦਾ ਹੈ ਤਾਂ ਅਸੀਂ ਨਾਲ ਘਰੋਂ ਧੋਬੀ ਲੈ ਕੇ ਜਾਂਦੇ ਹਾਂ, ਬਈ ਉਹਦੇ ਚ ਲਪੇਟ ਕੇ ਲਿਆਉਂਦੇ, ਰਾਹ ਦੇ ਵਿੱਚ ਕਿਤੇ ਧੂੜ ਨਾ ਲੱਗ ਜਾਵੇ, ਕਿ ਛਿੱਟਾ ਨਾ ਪੈ ਜਾਵੇ, ਮੇਰੇ ਹੱਥ ਜਿਹੜੇ ਮੇਰੇ ਹੈ ਇਹਨੂੰ ਲੱਗ ਕੇ ਉੱਥੇ ਦਾਗ ਨਾ ਪੈ ਜਾਵੇ। ਕਿੰਨਾ ਪਰਹੇਜ਼ ਕਰਦੇ ਹਾਂ, ਇੱਥੇ ਕਰ ਲਿਆ ਕਿ ਚੰਗੀ ਜਗ੍ਹਾ ਰੱਖਾਂਗੇ ਕੱਬੜ, ਕਿਤੇ ਧੂੜ ਨਾ ਪੈ ਜਾਵੇ। ਤੇ ਘਰ ਦੇ ਵਿੱਚ ਹਨੇਰੀ ਆਉਂਦੀ ਹੈ, ਇਹ ਐਗਜ਼ਾਮਪਲ ਹੈ, ਉਦਾਹਰਣ ਹੈ। ਆਪਾਂ ਸਾਰਿਆਂ ਨੇ ਆਪਣੇ ਵੱਲ ਦੇਖਣਾ ਹੈ ਤੇ ਦੇਖਣਾ ਹੈ ਕਿ ਅਸੀਂ ਕੀ ਕਰਦੇ ਹਾਂ। ਧੂੜ ਆਉਂਦੀ ਹੈ, ਚੱਕ ਚੱਕ ਕੋ ਹੁਕਮ ਦਿੰਦੇ ਆ, ਭੱਜੇ ਫਿਰਦੇ ਆ, ਉਹ ਬਾਰੀ ਕਰੋ, ਉਹ ਬਾਰੀ ਕਰੋ, ਉਹ ਦਰਵਾਜ਼ਾ ਬੰਦ ਕਰੋ, ਖਿੜਕੀ ਬੰਦ ਕਰੋ, ਉਹ ਰੋਸ਼ਨ ਬੰਦ ਕਰੋ, ਕਿਤੇ ਧੂੜ ਅੰਦਰ ਮੈਲ ਨਾ ਜਾਵੇ, ਕਿਤੇ ਧੂੜ ਨਾ ਆਵੜੇ। ਜੇ ਧੂੜ ਆ ਵੀ ਵੜਦੀ ਹੈ ਤੇ ਚੱਟ ਮਗਰੋਂ ਫਿਰ ਝਾੜਨ ਲੈ ਕੇ ਝਾੜਨਾ ਸ਼ੁਰੂ ਕਰ ਦਿੰਦੇ। ਕਿਉਂ ਝਾੜਦੇ ਹੈ? ਸਵੇਰੇ ਉੱਠ ਕੇ ਸਾਰਾ ਦਿਨ ਝਾੜਦੇ ਰਹਿੰਦੇ, ਸਾਰਾ ਦਿਨ। ਇਹਦੇ ਵਾਸਤੇ ਸਫਾਈ ਵਾਸਤੇ, ਸਫਾਈ ਕਿਹਦੇ ਵਾਸਤੇ ਕਰਨੀ ਬਈ? ਪਹਿਲਾਂ ਆਪਣੇ ਵਾਸਤੇ ਨੀ, ਇੰਨੀ ਇੰਨੀ ਆਪਣੇ ਵਾਸਤੇ ਨੀ ਅਸੀਂ ਸਫਾਈ ਕਰਦੇ, ਜਿੰਨੀ ਦੂਜਿਆਂ ਵਾਸਤੇ ਕਰਦੇ ਹਾਂ। ਕੋਈ ਆਊਗਾ ਤੇ ਕੀ ਕਹੂਗਾ, ਮੇਰੀ ਬਦਨਾਮੀ ਹੋਊਗੀ, ਘਰ ਵਾਲੀ ਚੱਜੀ ਹੈ, ਇਹਨੂੰ ਸਫਾਈ ਨਹੀਂ ਹੈ ਉਹਦੇ ਘਰ। ਲੋਕਾਂ ਵਾਸਤੇ ਕਹਿੰਦੇ ਨਾ, ਲੋਕਾਂ ਵਾਸਤੇ। ਤੇ ਫਿਰ ਕਹਿੰਦੇ ਜੇ ਘਰ ਕੋਈ ਆ ਗਿਆ ਪ੍ਰਾਹੁਣਾ, ਫਿਰ ਕਹਿੰਦੇ ਬੱਚਿਆਂ ਨੂੰ ਕਹਿੰਦੇ ਬਈ ਦੇਖਿਓ, ਕੋਈ ਰੌਲਾ ਨੀ ਪਾਉਣਾ, ਮਿਨਿਸਟਰ ਆਇਆ, ਡਿਪਟੀ ਕਮਿਸ਼ਨਰ ਆਇਆ, ਕੋਈ ਰੌਲਾ ਨਾ ਪਾਇਓ, ਐ ਦੂਰ ਕਿਉਂ ਕਰਦੇ ਰੌਲਾ ਨਾ ਪਾਇਓ? ਕਿਉਂ ਕਿਉਂ ਇਸ ਗੱਲ ਕਿਉਂ ਤਕਲੀਫ ਹੋਏਗੀ? ਦੂਜੀ ਗੱਲ ਇਹ ਕਿ ਮੇਰੀ ਬਦਖੋਈ ਕਰੇਗਾ ਜਾ ਕੇ ਲੈ, ਉਹਨਾਂ ਦੇ ਘਰ ਤਾਂ ਰੌਲਾ ਹੀ ਪੈ ਰਿਹਾ। ਹੁਣ ਆਪਣੇ ਘਰ ਆਹ ਅੰਦਰਲਾ ਕਰ, ਮੈਂ ਹੁਣ ਉੱਥੇ ਆਉਂਦਾ, ਸਾਡਾ ਅੰਦਰਲਾ ਕਰ, ਅੰਦਰਲੀ ਕੋਠੀ ਜਿੱਥੇ ਕਹੋਗੇ ਕਿ ਗੁਰੂ ਨਾਨਕ ਆ ਕੇ ਵਸੇ, ਮਨ ਦੀ ਕੋਠੜੀ। ਅਸੀਂ ਗੁਰੂ ਨਾਨਕ ਨੂੰ ਸਾਰਾ ਅੱਜ ਤਾਈਆਂ ਧੌਲੇ ਆ ਗਏ, ਅੱਜ ਤਾਈ ਅਸੀਂ ਇਹੀ ਕੁਛ ਪਾਠ ਪੂਜਾ ਕਰਕੇ, ਕੀਰਤਨ ਕਰਕੇ, ਸਭ ਕੁਛ ਕਰਕੇ ਦੇਖ ਲਿਆ, ਮਗਰ ਸਾਡੇ ਤੇ ਉਹ ਅਸਰ ਕਿਉਂ ਨਹੀਂ ਹੁੰਦਾ? ਕਾਰਨ ਇਹ ਬਹੁਤ ਪ੍ਰੈਕਟੀਕਲ, ਲੋਕੀ ਗਿਆਨ ਘੋੜਦੇ, ਗਿਆਨੀ ਗਿਆਨ ਨਾ ਹੋ ਆਪਣੇ ਕੋਲ ਰੱਖਣ, ਸਾਨੂੰ ਨਹੀਂ ਉਸ ਗਿਆਨ ਦੀ, ਵੈਸੇ ਪ੍ਰੈਕਟੀਕਲ ਸਿੱਖੀ ਦੇਖੀ, ਪ੍ਰੈਕਟੀਕਲ ਰਿਲੀਜਨ, ਰੋਜ਼ਾਨਾ ਜ਼ਿੰਦਗੀ। ਪਹਿਲਾਂ ਆਪਾਂ ਦੇਖੀਏ ਕਿ ਜਿਸ ਕੋਹੜੀ ਵਿੱਚ ਗੁਰੂ ਨਾਨਕ ਨੇ ਆ ਕੇ ਵਸਣਾ ਹੈ, ਉਹਨੂੰ ਸਾਫ ਕੀਤਾ? ਇੱਥੇ ਕੀ ਭਰਿਆ? ਸਰੀਰ ਤਾਂ ਗੰਦਾ, ਇਹਨੂੰ ਛੱਡੋ ਭਰੇ, ਬੰਦਾ ਗੰਦਾ, ਇਹਨੂੰ ਸਵੇਰੇ ਚਿੱਟੇ ਕੱਪੜੇ ਪਾਓ ਤੇ ਸ਼ਾਮ ਨੂੰ ਲਾ ਕੇ ਸੁੱਟ ਦੇਈਏ। ਪਦਾਰਥ ਖਾਓ ਤੇ ਉਹ ਸ਼ਾਮ ਨੂੰ ਗੰਦਾ ਹੋ ਜਾਂਦਾ, ਉਹ ਟੱਟੀ ਬਣ ਕੇ ਬਾਹਰ ਸੁੱਟ ਦੇਈਦੀ ਹੈ। ਜਿਹੜੀ ਚੀਜ਼ ਪਾਣੇ ਚੰਗੇ ਤੋਂ ਚੰਗਾ ਅੰਮ੍ਰਿਤ ਪੀਓ ਤੇ ਉਹ ਪਾਣੀ ਪਿਸ਼ਾਬ ਬਣ ਜਾਣਾ। ਦੂਜੇ ਲਫ਼ਜ਼ਾਂ ਵਿੱਚ ਇਹ ਸਰੀਰ ਸਾਡੇ ਗੰਦੇ ਸਰੀਰ ਨਾਲ ਜਿਹੜੀ ਚੀਜ਼ ਵੀ ਸੰਗਤ ਕਰੇ, ਜਿਹੜੀ ਚੀਜ਼ ਨਾਲ ਲੱਗੇ, ਅਸੀਂ ਉਹਨੂੰ ਗੰਦਾ ਕਰ ਦਿੰਦੇ। ਗੰਦਾ ਸਰੀਰ ਜੋ ਹੋਇਆ, ਗੰਦੇ ਸਰੀਰ ਨਾਲ ਜੋ ਚੀਜ਼ ਵੀ ਲੱਗਦੀ ਹੈ ਉਹ ਗੰਦੀ ਹੋ ਜਾਂਦੀ ਹੈ। ਇਸ ਕਰਕੇ ਬੰਦਾ ਗੰਦਾ, ਜਿਹੜੀ ਬਦਬੋ ਸਾਡੇ ਅੰਦਰੋਂ ਨਿਕਲਦੀ ਹੈ ਉਹ ਕਿਸੇ ਜਾਨਵਰ ਦੀ ਓਨੀ ਬਦਬੋ ਨਹੀਂ ਜਿੰਨੀ ਇਨਸਾਨ ਦੇ ਅੰਦਰੋਂ ਨਿਕਲਦੀ। ਇਹ ਸਰੀਰ ਨੂੰ ਛੱਡੋ, ਸਰੀਰਕ ਤੌਰ ਤੇ ਅਸੀਂ ਬਹੁਤ ਗੰਦੇ ਹਾਂ। ਉਮਰੋਂ ਪਾਊਡਰ ਬੜੇ ਲੱਗੇ, ਟਾਈਆਂ ਲਾਈਆਂ ਹੋਈਆਂ, ਰੇਸ਼ਮ ਦੇ ਕੱਪੜੇ ਖੜਕਦੇ ਪਏ, ਉਮਰੋਂ ਦਾ ਬਹੁਤ ਧਿਆਨ ਨਾਲ ਇੱਕ ਦੂਸਰੇ ਤੋਂ ਵਧਣ ਦੀ ਕੋਸ਼ਿਸ਼ ਕਰਦੇ ਸ਼ਿੰਗਾਰ ਵਿੱਚ, ਉਹਨੂੰ ਛੱਡ ਪਰੇ ਅੰਦਰ ਦੇਖੋ। ਅੰਦਰ ਸਾਡਾ ਮਨ ਉੱਥੇ ਹਾਈਕੋਰਟ ਦੇ ਵਿੱਚ ਜਾ ਕੇ ਦੇਖੋ, ਉੱਥੇ ਇੱਕ ਰਿਕਾਰਡ ਰੂਮ ਹੈ ਬਹੁਤ ਵੱਡਾ, ਰਿਕਾਰਡ ਰੂਮ ਹੈ ਤੇ ਉਹਦੇ ਵਿੱਚ ਮਿਸਲਾਂ ਪਈਆਂ, ਮਿਸਲਾਂ ਫਲਾਨਾ ਫਲਾਨੇ ਬਸ ਫਲਾਨਾ ਕੇਸਸ ਪਏ ਹੈ ਉੱਥੇ, ਕਿੰਨੇ ਕਲਰਕ ਰੱਖੇ ਆ ਉਹਨਾਂ ਨੂੰ ਸੌਟ ਆਫ ਕਰਨ ਵਾਸਤੇ। ਤੇ ਹੁਣ ਦੇਖਣਾ ਹੈ ਕਿ ਸਾਡੇ ਅੰਦਰ ਕਿੰਨੀਆਂ ਕਿ ਮਿਸਲਾਂ ਪਈਆਂ। ਕੋਈ ਹੈ ਬੰਦਾ ਜਿਹਦੇ ਅੰਦਰ ਮਿਸਲ ਨਹੀਂ ਹੈ? ਕਿਸੇ ਦੇ ਖਸਮ ਦੇ ਖਿਲਾਫ਼ ਇੱਥੇ ਮਿਸਲ ਰੱਖੀ ਹੈ, ਕਿਸੇ ਨੇ ਮੋਟਰ ਦੇ ਖਿਲਾਫ਼ ਰੱਖੀ ਹੈ, ਕਿਸੇ ਧੀ ਦੇ, ਕਿਸੇ ਪੁੱਤ ਦੇ, ਕਿਸੇ ਨੇ ਸੱਸ ਦੇ, ਕਿਸੇ ਨੇ ਸਹੁਰੇ ਦੇ, ਮਿਸਲਾਂ ਮਿਸਲਾਂ ਬਣਾਈਆਂ ਹੋਈਆਂ। ਖੜੇ ਰਹੋ ਕੋਈ ਨੀ ਮਰਜ਼ੀ, ਮਿਸਲਾਂ ਹੈ ਕੋਈ ਬੰਦਾ ਮੇਰਾ ਛੱਤਰੀ ਕਹਿ ਸਕੇ ਹਾਂ ਮੇਰੇ ਅੰਦਰ ਸਾਫ਼ ਹੈ, ਮੇਰੀ ਕੋਈ ਮਿਸਲ ਨਹੀਂ ਹੈ, ਕੋਈ ਮਿਸਲ ਨਹੀਂ ਹੈ। ਈਰਖਾ, ਦੁਆਖ, ਦੁਸ਼ਮਣੀ, ਐਲਰਜੀ, ਲੱਭ, ਲੋਭ, ਹੰਕਾਰ, ਇੰਨਾ ਕੁਛ ਸਾਡੇ ਅੰਦਰ ਹਰੇਕ ਦੇ ਖਿਲਾਫ਼ ਕਰਦੇ, ਜਿੰਨੇ ਜੀਵ ਹੈ ਸਾਰਿਆਂ ਦੇ ਇੱਕ ਦੂਸਰੇ ਦੇ ਖਿਲਾਫ਼ ਮਿਸਲਾਂ ਬਣੀਆਂ ਹੋਈਆਂ। ਤੇ ਜਿਹੜੇ ਬਾਹਰਲੇ ਉਹਨਾਂ ਤੋਂ ਇਲਾਵਾ ਜਿੱਥੇ ਇੰਨੀਆਂ ਮਿਸਲਾਂ ਪਈਆਂ ਹੋਣ, ਉਹ ਤਾਂ ਰਿਕਾਰਡ ਰੂਮ ਕਹਾ ਸਕਦਾ ਹੈ, ਉਹ ਹਾਲ ਤਾਂ ਨਹੀਂ ਕਹਾ ਸਕਦਾ ਨਾ, ਵੇਟਿੰਗ ਰੂਮ ਤਾਂ ਨਹੀਂ ਕਹਾ ਸਕਦਾ। ਗੁਰੂ ਨਾਨਕ ਵਾਸਤੇ ਉਹ ਵੇਟਿੰਗ ਰੂਮ ਨਹੀਂ ਹੈ, ਉਹ ਤਾਂ ਰਿਕਾਰਡ ਰੂਮ ਹੈ ਕਾਹਦੇ, ਗੰਦਗੀ ਦੇ। ਉਹ ਮਿਸਲਾਂ ਸਾਰੀਆਂ ਗੰਦੀਆਂ ਝੂਠੀਆਂ, ਕਿਉਂਕਿ ਉਹ ਮਿਸਲਾਂ ਬਣੀਆਂ ਈਰਖਾ, ਦੁਆਖ, ਕ੍ਰੋਧ, ਲੋਭ, ਮੋਹ, ਹੰਕਾਰ, ਸਭ ਜੈਲਸੀ ਤੇ ਹੋਰ ਕਿਆ ਕੁਛ ਹੈਗਾ, ਸਭ ਸਾਰੇ ਔਗੁਣ ਦੇ ਬਣੇ ਹੋਏ ਹੈ। ਜਿਸ ਰਿਕਾਰਡ ਰੂਮ ਦੇ ਵਿੱਚ ਇੰਨਾ ਕੁਛ ਭਰਿਆ, ਉਹ ਵੀ ਗੰਦਗੀ ਦਾ, ਉਹ ਗੁਰੂ ਨਾਨਕ ਵਾਸਤੇ ਵੇਟਿੰਗ ਰੂਮ ਨਹੀਂ ਹੋ ਸਕਦਾ। ਆਪੋ ਆਪਣੇ ਹਿਰਦੇ ਦੇਖੋ ਕਿ ਸਾਡੇ ਹਿਰਦੇ ਚ ਕਿੰਨੀਆਂ ਕੁ ਮਿਸਲਾਂ ਪਈਆਂ। ਕੋਈ ਹੈ ਜਿਹਦੇ ਅੰਦਰ ਕੋਈ ਮਿਸਲ ਨਹੀਂ ਹੈ, ਕਿਸੇ ਦੇ ਖਿਲਾਫ਼ ਕੋਈ ਫੀਲਿੰਗ ਨਹੀਂ ਹੈ, ਤੇ ਫਿਰ ਇੱਥੇ ਬਸ ਨਹੀਂ। ਉਹ ਇੱਕ ਫਾਈਲ ਨੂੰ ਖੋਲ ਕੇ ਦੇਖਦੇ ਹੈ, ਕੋਈ ਨਾ ਕੋਈ ਚੇਤੇ ਕਰਾ ਦਿੰਦਾ, ਕਿਉਂਕਿ ਬਹੁਤ ਸਾਰੀਆਂ ਮਿਸਲਾਂ ਰੱਖੀਆਂ ਨਾ। ਕਿਤਨੀ ਸਾਡਾ ਲੋਕਾਂ ਨਾਲ ਤਾਲੁਕ ਹੈ, ਯਾਦ ਰੱਖੋ ਕਿਤਨਾ ਤਾਲੁਕ ਹੈ ਲੋਕਾਂ ਨਾਲ। ਹਰੇਕ ਦੀ ਮਿਸਲ ਹੈ, ਉਹਨੂੰ ਦੇਖਦੇ ਹੈ ਤਾਂ ਚੱਟ ਉਹਦੀ ਮਿਸਲ ਅੰਦਰ ਆਪਣੇ ਆਪ ਖੁੱਲ ਜਾਂਦੀ ਹੈ। ਧਿਆਨ ਕਰੋ, ਇੱਕ ਹਾਂ ਅਜੇ ਫਲਾਨੇ ਵੇਲੇ ਨੇ ਮੈਂ ਕੀਤਾ ਸੀ, ਉਹਦੀ ਮਿਸਲ ਆਪਣੇ ਆਪ, ਹੱਥ ਨੀ ਲਾਉਣ ਦੀ ਲੋੜ, ਆਪਣੇ ਆਪ ਮਿਸਲ। ਜੇ ਸਾਹਮਣੇ ਵੀ ਨਹੀਂ ਆਇਆ, ਕਿਸੇ ਨੇ ਨਾਂ ਹੀ ਜ਼ਿਕਰ ਕਰ ਦਿੱਤਾ, ਇਹਦੇ ਨਾਂ ਜ਼ਿਕਰ ਕਰ, ਤੂੰ ਕਾਹਨੂੰ ਉਹਦਾ ਮਨਹੂਸ ਦਾ ਨਾਂ ਲਿਆ, ਮੇਰੇ ਤਾਂ ਸਣ ਕੱਪੜੀ ਅੱਗ ਲੱਗ ਗਈ, ਅੰਦਰ ਮਿਸਲ ਖੁੱਲ ਗਈ। ਔਰ ਉਹ ਕਿਉਂਕਿ ਬਹੁਤੇ ਨਫ਼ਰਤ ਸੀ, ਬਹੁਤੇ ਬਦਬੋ ਆਈ, ਤਨਕ ਆਪਣੀ ਅੱਗ ਲੱਗੀ। ਤੇਰੀਆਂ ਮਿਸਲਾਂ ਫੇਰ ਜੇ ਕੋਈ ਰਿਮਾਇੰਡ ਵੀ ਨਾ ਖਰਾਬੇ, ਕੋਈ ਸਾਹਮਣੇ ਵੀ ਨਾ ਆਵੇ, ਫੇਰ ਵੀ ਚਲੋ ਸਾਡਾ ਕਿਤੇ ਰੋਜ਼ ਦੀ ਜ਼ਿੰਦਗੀ ਤੋਂ ਕਿਤੇ ਮਨ ਵਿਹਲਾ ਹੁੰਦਾ ਨਾ ਮਾੜਾ ਜਿਹਾ, ਫੇਰ ਮਨ ਕੀ ਕਰਦਾ ਨਾ, ਫਿਰ ਉਹ ਆਪ ਉਹ ਖੋਲ ਲੈਂਦਾ। ਇੱਕ ਤਾਂ ਰਾਈਟਿੰਗ ਕੋਰਸ ਹੁੰਦਾ, ਇੱਕ ਉਹਨੂੰ ਆਪ ਖੋਲ ਲੈਂਦਾ, ਕਿਉਂਕਿ ਮਨ ਤਾਂ ਕੰਮ ਕਰਨਾ ਕੋਈ, ਤੇ ਆਪ ਫਾਇਲਾਂ ਖੋਲ ਲੈਂਦਾ। ਸਾਡਾ ਮਨ ਆ ਕੁਛ ਕਰ ਰਿਹਾ, ਕੀ ਕਰ ਰਿਹਾ, ਦੇਖੋ ਕੀ ਕਰ ਰਿਹਾ। ਸਾਡੇ ਮਨ ਦਾ ਕਿਰਤ ਕਰਨੀ, ਕੰਮ ਕਰਨਾ ਕਰਦੇ ਆ, ਮਗਰ ਸਰੀਰ ਨਾਲੋਂ ਬਹੁਤਾ ਬਿਜ਼ੀ ਇਹ ਖਿਆਲਾਂ ਚ, ਅਸੀਂ ਖਿਆਲੀ ਦੁਨੀਆਂ ਰਹਿੰਦੇ ਹਾਂ। ਖਿਆਲੀ ਦੁਨੀਆਂ ਸਾਰੀ ਸਾਡਾ ਜੀਵਨ ਬਣਿਆ ਹੋਇਆ, ਖਿਆਲੀ ਦੁਨੀਆ, ਅਸੀਂ ਖਿਆਲ ਦਾ ਬੰਡਲ ਹੈ। ਉਸ ਖਿਆਲ ਦੇ ਵਿੱਚ ਸਾਰੇ ਖਿਆਲਾਂ ਦਾ ਮਜਮੂਆ, ਕਿਊਮੂਲੇਟਿਵ ਇਫੈਕਟ ਸਾਡੀ ਪਰਸਨੈਲਿਟੀ ਹੈ, ਸਾਡਾ ਅੰਤ ਚ ਕਰਨਾ ਹੈ, ਇਕੱਠ ਨਿਚੋੜ ਸਾਰੀ ਉਮਰ ਚੋ ਕੁਛ ਕਰਦੇ ਆ। ਹੁਣ ਇਸ ਫੈਕਟ ਵਿੱਚ ਇਹ ਕਿਹਨੇ ਬਣਾਇਆ ਬਈ, ਜਾਂ ਸਾਡਾ ਅੰਤ ਚ ਕਰਨ, ਸਾਡੀ ਪਰਸਨੈਲਿਟੀ, ਕੋਈ ਪਰਸਨੈਲਿਟੀ ਹੁੰਦੀ ਹੈ ਉਹਦੇ ਵੱਲ ਉਹਨੂੰ ਯਾਦ ਕੀਤਾ ਜਾਵੇ, ਧਿਆਨ ਕਰੋ। ਇਹ ਦੋ ਕਿਸਮ ਦੀਆਂ ਪਰਸਨੈਲਿਟੀਆਂ, ਇੱਕ ਕਿਸਮ ਦੀ ਹੈ ਜਿਹਨਾਂ ਨੂੰ ਸਾਡੇ ਨਾਲ ਈਰਖਾ ਦਵੈਤ ਭਰੀ ਪਈ ਹੈ, ਬੋ ਆਉਂਦੀ ਹੈ, ਬੋ ਤਾਂ ਹੋਈ ਜਦੋਂ ਤੁਸੀਂ ਉਸ ਨੂੰ ਯਾਦ ਕਰਦੇ ਹੋ, ਤੁਹਾਡੇ ਅੰਦਰ ਅੱਗ ਨਿਕਲੀ ਤਾਂ ਬੋ ਆਇਆ। ਹੁਣ ਆਪੇ ਤੁਸੀਂ ਦੇਖ ਲਓ ਕਿ ਤੁਹਾਡੇ ਅੰਦਰ ਤੁਹਾਨੂੰ ਰਹਿਸ ਵਿੱਚ ਲਿਆਉਣ ਵਾਲੇ ਕਿੰਨੇ ਕੁ ਬੰਦੇ ਬਾੜੇ ਹੋਏ ਆ, ਤੇ ਤੁਹਾਨੂੰ ਅੱਗ ਲਾਉਣ ਵਾਲੇ ਕਿੰਨੇ ਕੁ ਬੰਦੇ ਬਾੜੇ। ਸਾਰੇ ਅੱਗ ਲਾਉਣ ਵਾਲੇ, ਕੋਈ ਕੋਈ ਕਿਸੇ ਦੇ ਇੱਕ ਅੱਧਾ ਹੋਊਗਾ, ਕੋਈ ਮਹਾਂਪੁਰਖ ਕਿਤੇ ਗਿਆ ਦਰਸ਼ਨ ਹੋਏ ਉਹਨੂੰ ਜਦੋਂ ਚੈਤ ਕਰ ਉਹ ਠੰਡ ਪੈਂਦੀ ਹੈ। ਦੱਸ ਬਈ ਕਿੰਨੇ ਕ ਮਹਾਂਪੁਰਖ ਕਿੰਨੇ ਕੁ ਪਾੜੇ ਤੁਸੀਂ, ਸਭ ਮਿਸਲਾਂ ਭਰੀਆਂ ਪਈਆਂ ਗੰਦੇ ਗੰਦੀਆਂ, ਉਹਨਾਂ ਚੋਂ ਹਵਾ ਆਉਂਦੀ ਹੈ, ਉਹਨਾਂ ਚੋਂ ਹਵਾ ਆਉਂਦੀ ਹੈ, ਹਵਾ ਨਾ ਸਾਡਾ ਤਨ ਮਨ ਸਭ ਕੁਛ ਸੜ ਜਾਂਦਾ। ਚਲੋ ਹਵਾ ਰਾਈਟ, ਤਨ ਮਨ ਸੜ ਗਿਆ, ਇੱਥੇ ਬਸ ਨੀ। ਫਿਰ ਨਾ ਇੱਕ ਲਈ ਮੈਂ ਦੇਖਿਆ ਕਈਆਂ ਨੂੰ ਇਕੱਲੀ ਕੋਈ ਬੁੜਾ ਬੈਠਾ ਹੋਊਗਾ, ਉਹ ਬਈ ਚੁੱਪ ਕਰ, ਕੀ ਹੁੰਦਾ, ਕੁਛ ਨੀ ਮਰਦੀ, ਬੈਠੀ ਜਾਓ, ਕੀ ਹੁੰਦਾ, ਤੇ ਉਹ ਫਿਰ ਆਪਣੇ ਆਪ ਉਹ ਉੱਥੇ ਹੀ, ਕੋਈ ਕੋਈ ਉੱਥੇ ਕੋਰਟ ਨੀ ਹੈ, ਕੋਈ ਮੁਕੱਦਮਾ ਨੀ ਕਰਾ, ਕਿਸੇ ਨੇ ਗਵਾਹੀ ਨੀ ਹੈ, ਕੁਛ ਨੀ ਹੈ, ਉੱਥੇ ਬੈਠੀ ਬੈਠੀ ਉਹ ਆਪਣੇ ਆਪ ਗੱਲਾਂ ਕਰ। ਅੱਛਾ ਮੈਂ ਦੇਖੂਗਾ ਨਾ ਤੈਨੂੰ, ਤੂੰ ਮੇਰੇ ਨਾਲ ਕੀ ਦੱਸ, ਆਪੇ ਆਪ ਗੱਲਾਂ ਕਰਨ ਲੱਗਾ, ਉਹਨੂੰ ਐਸੇ ਹੋਰ ਸਾਹਮਣੇ ਰੱਖ ਕੇ ਉਹਦੇ ਨਾਲ ਉਹ ਝਗੜਾ ਕਰ ਰਿਹਾ। ਦੇਖੇ ਤੁਰੇ ਜਾਂਦੇ ਲੋਕ ਗੱਲਾਂ ਕਰੀ ਜਾਂਦੇ ਤੇ ਉਹ ਫਾਇਲ ਖੋਲ ਕੇ ਉਹਦੇ ਨਾਲ ਝਗੜਾ ਅੰਦਰ ਸ਼ੁਰੂ ਕਰ ਦਿੰਦੇ, ਦੋਹਰਾ ਜਵਾਬ ਹੁੰਦਾ, ਤੇ ਉਹ ਕ੍ਰੋਧਵਾਨ ਹੋ ਕੇ ਉਹ ਜਿਹੜਾ ਮਾੜਾ ਮੋਟਾ ਪਾਠ ਪੂਠ ਸਵੇਰ ਦਾ ਕੀਤਾ ਹੋਇਆ ਹੈਗਾ, ਕੋਈ ਮਾੜੀ ਮੋਟੀ ਕਿਤੇ ਸ਼ਾਂਤੀ ਆਈ ਆ ਜਾਂ ਕੁਛ ਹੋਇਆ, ਉਹ ਸਾੜ ਦਿੰਦੇ ਇੱਕ ਵਾਰੀ ਆ। ਪਰ ਇੱਕ ਵਾਰੀ ਕਿਉਂ ਆਵੇ, ਤਾਂ ਕਿੰਨੇ ਹੀ ਕੇਸਸ ਹੈ, ਕੋਈ ਕਦੇ ਕੋਈ ਬਾਹਰ ਨਿਕਲ ਆਉਂਦਾ, ਕਦੇ ਕੋਈ ਵੀ ਨਿਕਲ ਆਉਂਦਾ। ਹੁਣ ਇਹਦਾ ਨਤੀਜਾ ਕੀ ਨਿਕਲਦਾ ਸੁਣ ਲਓ, ਪਹਿਲਾਂ ਆਪਾਂ ਸੋਚੀ ਵੀ ਕਿਉਂ ਇਹ ਰਿਕਾਰਡ ਰੂਮ ਸਾਡਾ ਕਿਵੇਂ ਬਣਿਆ। ਕਹਿੰਦੇ ਕੰਪਿਊਟਰ ਹੁੰਦਾ, ਸ਼ਾਇਦ ਨਹੀਂ ਜਾਣਦੇ, ਕਈ ਜਾਣਦੇ ਹੋਣਗੇ, ਕੰਪਿਊਟਰ ਦੇ ਵਿੱਚ ਜਿਹੜੀ ਡਾਟਾ ਦਿੱਤੀ ਜਾਵੇ ਉਹ ਕਿਸਮ ਕਿਸਮ ਦੀ ਡਾਟਾ ਦਿੱਤੀ ਜਾਵੇ। ਅੱਜ ਕੱਲ ਹੋਰ ਤਾਂ ਹੋਰ, ਅੱਜ ਕੱਲ ਵਿਆਹ ਵੀ ਕੰਪਿਊਟਰਾਂ ਨਾਲ ਹੁੰਦੇ ਆ, ਉਹ ਡਾਟਾ ਦੇ ਦਿੰਦਾ, ਮੈਨੂੰ ਇਹੋ ਜਿਹੀ ਵੋਟੀ ਚਾਹੀਦੀ ਹੈ। ਤੇ ਉਹ ਫਿਰ ਉੱਥੇ ਮੈਕੈਨੀਕਲ ਬ੍ਰੇਨ ਹੈਗਾ ਉਹ ਸੋਰਟ ਆਊਟ ਕਰਕੇ ਉਹਨੂੰ ਲਿਖ ਦਿੰਦੇ ਆ ਜੀ ਲਵਲਾ ਤੇ ਫਿਰ ਸਾਡੇ ਅੰਦਰ ਡਾਟਾ ਜਿੰਨਾ ਜਦੋਂ ਖਿਆਲ ਕਰਦੇ ਹਾਂ ਕਿਸੇ ਦਾ ਤਾਂ ਉਹ ਡਾਟਾ ਫੀਡ ਕਰ ਦਿੰਦੇ ਜਿੰਨੀ ਵਾਰੀ ਡਾਟਾ ਫੀਡ ਕਰਦੇ ਹਾਂ ਉਨੀ ਵਾਰੀ ਉਹਦੇ ਉਹ ਫਾਇਲ ਜਿਹੜਾ ਇੱਕ ਸ਼ਫਾ ਹੋਰ ਲੱਗ ਜਾਂਦਾ ਉਹਦੇ ਚ ਤੇ ਇਸ ਤਰ੍ਹਾਂ ਤੁਹਾਨੂੰ ਕਿੰਨੇ ਕੁਛ ਈਰਖਾ ਦੁਆਇਕ ਦੁਸ਼ਮਣੀਆਂ ਭਰੀਆਂ ਪਈਆਂ ਗਈਆਂ ਤੇ ਉਹ ਇੱਕ ਤੋਂ ਬਾਅਦ ਦੂਸਰਾ ਦੂਸਰੇ ਤੋਂ ਬਾਅਦ ਤੀਸਰਾ ਫਾਇਲ ਖੁੱਲੇ ਹੀ ਰਹਿੰਦੇ ਆ ਭਾਵੇਂ ਅਸੀਂ ਬਾਹਰੋਂ ਕੰਮ ਕਰਦੇ ਹੀ ਨਹੀਂ ਲੋਕੀ ਕਹਿੰਦੇ ਜੀ ਜੀ ਕੀ ਕਰੀਏ ਇੰਨੇ ਬਿਜ਼ੀ ਰਹੀਦਾ ਕਿ ਸਿਮਰਨ ਕਰਨ ਦਾ ਟਾਈਮ ਨੀ ਉਹ ਭਾਈ ਤੂੰ ਕੰਮ ਤਾਂ ਕਰਦੀ ਨੀ ਨਾ ਗਾਲ ਕੱਢਦੀ ਕਿਉਂਕਿ ਦੋ ਮਹੀਨੇ ਨਾ ਇੱਕ ਬਾਹਰ ਕੰਮ ਕਰਦਾ ਇੱਕ ਅੰਦਰ ਲਾ ਕੰਮ ਕਰਦਾ ਪਰ ਅੰਦਰ ਗਾਲ ਕੱਢੀ ਜਾਂਦਾ ਅੰਦਰੋਂ ਗੁੱਸੇ ਚ ਆਇਆ ਹੁੰਦਾ ਉਹਨੂੰ ਉਹਨੂੰ ਲੜਦਾ ਪਿਆ ਅੰਦਰ ਸਾਡੇ ਕਿਆ ਭੜਥੂ ਮੱਚਿਆ ਹੋਇਆ ਦੇਖੋ ਤੁਸੀਂ ਇੱਕ ਦੇਖੋ ਨਾਲ ਅੰਦਰ ਵੜ ਕੇ ਦੇਖੋ ਟਿਕਾ ਕੇ ਦੇਖੋ ਕਿੰਨਾ ਭੜਥੂ ਅੰਦਰ ਮਚਾਇਆ ਹੋਇਆ ਕਿਹਨੇ ਮਚਾਇਆ ਸੀ ਆਪ ਤੇ ਇਹੋ ਜਿਹਾ ਮਨ ਹੈ ਡਰ ਨੀ ਲੱਗਦਾ ਤੁਹਾਨੂੰ ਵੀ ਇਹੋ ਜਿਹਾ ਮਨ ਸਾਡਾ ਇਹੋ ਜਿਹਾ ਮਨ ਕਿਹਨੇ ਬਣਾਇਆ ਅਸੀਂ ਆਪ ਆਪ ਬਣਾਇਆ ਆਪ ਬਣਾ ਕੇ ਉਹ ਜਿਹਾ ਮਨ ਬਣਾਇਆ ਹੈਗਾ ਜਿਹਦੇ ਵਿਚ ਰੋਂਗ ਡਾਟਾ ਈਰਖਾ ਦੁਆਇਖ ਦੁਸ਼ਮਣੀਆਂ ਲੱਭ ਲੋਭ ਹੰਕਾਰ ਸਭ ਚੀਜ਼ਾਂ ਦੇ ਡਾਟਾ ਭਰੀ ਜਾਂਦੇ ਉੱਥੇ ਹੋਰ ਕੀ ਭਾਲਦੇ ਕਹਿੰਦੇ ਆ ਮੂਰਤੀਆਂ ਮੱਛੀਆਂ ਭਾਲਦੀ ਕੀ ਭਾਲਦੇ ਹੋ ਇਹੋ ਜੀ ਇਹ ਗੰਦੀ ਸੋਲੂਸ਼ਨ ਵਿਚੋਂ ਕੀ ਭਾਲਦੇ ਉੱਥੇ ਉੱਥੇ ਕੋਈ ਚੰਗੀ ਚੀਜ਼ ਹੈ ਨਿਕਲਣੀ ਹੈ ਫਿਰ ਜਦੋਂ ਇੱਕ ਚੀਜ਼ ਇੱਕ ਯਾਦ ਆਈ ਸਾਡੇ ਤਨ ਮਨ ਅੱਗ ਲੱਗੀ ਧਿਆਨ ਕਰੋ ਉਹ ਖਿਆਲ ਆਇਆ ਔਰ ਇੰਟੈਂਸ ਹੁੰਦਾ ਹੈ ਉਹ ਜਿੰਨਾ ਇੰਟੈਂਸ ਨਾਲ ਅਸੀਂ ਉਸ ਗੱਲ ਉਸ ਚੀਜ਼ ਨੂੰ ਜਿੱਤ ਕੇ ਕਰਦੇ ਹਾਂ ਉਸੇ ਵੈਲੋਸਿਟੀ ਦੇ ਵਿੱਚ ਉਸੇ ਵੇਵਲੈਂਥ ਦੇ ਵਿੱਚ ਉਹ ਖਿਆਲ ਮਿਲਣਾ ਬੀਆਂ ਸਾਰੀ ਦੁਨੀਆਂ ਦੇ ਉੱਤੇ ਪੁਲਾੜ ਦੇ ਵਿੱਚ ਸਾਰੀ ਦੁਨੀਆਂ 'ਚ ਉਸੇ ਪਰਟੀਕੁਲਰ ਆਦਮੀ ਦੇ ਅੰਦਰ ਜਾ ਵਸਦਾ ਹੈ ਉਹ ਖਿਆਲ ਕੀ ਹੁੰਦਾ ਦੂਰਾ ਨੁਕਸਾਨ ਇੱਕ ਪਹਿਲਾਂ ਆਪਣਾ ਮਨ ਸਾੜਿਆ ਫਿਰ ਉਹ ਜਿਹਦੇ ਅਸੀਂ ਨਫ਼ਰਤ ਕੀਤੀ ਉਹਦਾ ਮਨ ਜਾ ਸਾੜਿਆ ਫਿਰ ਉਹ ਐਕਸ਼ਨ ਦਾ ਰਿਐਕਸ਼ਨ ਹੁੰਦਾ ਉੱਥੋਂ ਫਿਰ ਵਾਪਸ ਆਉਂਦਾ ਹੈ ਫਿਰ ਉਹਦਾ ਨਾਲ ਉਹਦੀ ਉਲਟੀ ਉਹਦੀ ਵੀ ਵੋਲਟੇਜ ਨਾਲ ਲੱਗ ਜਾਂਦੀ ਹੈ ਫਿਰ ਸਾਡੇ ਤੇ ਅਟੈਕ ਕਰਦਾ ਕਦੇ ਕਿਹਾ ਬਾਣੀ ਨੇ ਨਿੰਦਾ ਨਹੀਂ ਭਲੀ ਨਹੀਂ ਕਿਸੇ ਕੇਰੀ ਮਨਮੁਖ ਮੁਗਧ ਕਰਨ ਮਨਮੁਖ ਹੋਏ ਮੁਗਧ ਮੂੜ ਮੁਗਧੇ ਮੁਗਧ ਕਰਨ ਉਹ ਕਰਦੇ ਕਿਉਂਕਿ ਜਦੋਂ ਅਸੀਂ ਕਿਸੇ ਮਾੜਾ ਖਿਆਲ ਆਉਂਦਾ ਹੈ ਪਹਿਲਾ ਨੁਕਸਾਨ ਇਹ ਹੁੰਦਾ ਉਹ ਦੂਸਰੇ ਪਾਸੇ ਮਨ ਨੂੰ ਸਵਾਦ ਆਉਂਦਾ ਜਿਵੇਂ ਖੁਰ ਕਰਨ ਦੇ ਸਵਾਦ ਆਉਂਦਾ ਹੁੰਦਾ ਨਾ ਉਹ ਕਿਸੇ ਨਿੰਦਾ ਹਾਂ ਮੈਂ ਮਾੜੀ ਜੀ ਕਿਸੇ ਦੀ ਗੱਲ ਛੇੜੀ ਤੇ ਕੋਲ ਹੋਰ ਬੈਠਾ ਕੋਈ ਤੇ ਹਾਂ ਜੀ ਉਹ ਇਹੋ ਜਿਹਾ ਹੀ ਹੈ ਉਹਨੇ ਚਾਰ ਮਸਾਲੇ ਹੋਰ ਲਾਤੇ ਨਾ ਆਪ ਸਾਰਿਆ ਨਾ ਮੈਨੂੰ ਹੋਰ ਸਾਰਿਆ ਨਾ ਉਹਦਾ ਰਿਫਲੈਕਸ਼ਨ ਗਿਆ ਤੂੰ ਵਾਪਸ ਆਇਆ ਡਬਲ ਹੋ ਕੇ ਔਰ ਸਾਰੀ ਦੁਨੀਆਂ ਚ ਆਹ ਸਿਲਸਿਲਾ ਚੱਲ ਰਿਹਾ ਇਸੇ ਕਰਕੇ ਸਾਰੀ ਦੁਨੀਆਂ ਚ ਜਿੰਨੇ ਈਰਖਾ ਦੁਆਇਕ ਜਿੰਨੇ ਖਿੱਚੋ ਤਾਣ ਜਿੰਨਾ ਪਰਥੂ ਪਿਆ ਹੋਇਆ ਹੈਗਾ ਇਹ ਕਿਸੇ ਨੇ ਨੀ ਬਣਾਇਆ ਰੱਬ ਨੇ ਨੀ ਇਹ ਜੀ ਦੁਨੀਆਂ ਬਣਾਈ ਅਸੀਂ ਆਪ ਬਣਾਈ ਹੈ ਤੇ ਹੁਣ ਕਹਿੰਦੇ ਆ ਕਿ ਇਹ ਦੁਨੀਆਂ ਦਾ ਸਾਡਾ ਲਾਇਕ ਨੀ ਹੈ ਅਸੀਂ ਦੁਨੀਆਂ ਰਹਿਣ ਦੇ ਲਾਇਕ ਨੀ ਉਹ ਭਾਈ ਇਹ ਦੁਨੀਆਂ ਚ ਰਹਿਣ ਦੇ ਲਾਇਕ ਨੀ ਤੇ ਇਹ ਦੁਨੀਆਂ ਬਣਾਈ ਕੀ ਨੇ ਅਸੀਂ ਬਣਾਈ ਹੈ ਮੁਕਤੋ ਹੁਣ ਆ ਵਾਈਬ੍ਰੇਸ਼ਨ ਸਾਰਾ ਪੁਲਾ ਸਾਰਾ ਇੱਥੇ ਭਰਿਆ ਪਿਆ ਇਹ ਜੇ ਵਾਈਬ੍ਰੇਸ਼ਨ ਨਾ ਯਾਦ ਰੱਖੋ ਮੂੰਹ ਤੋਂ ਗੱਲ ਕੀਤੀ ਤਾਂ ਲੈਦਾ ਤੁਹਾਡੇ ਪਾਸਿੰਗ ਰਿਮਾਰਕ ਪਾਸਿੰਗ ਖਿਆਲ ਵੀ ਆ ਜਾਏ ਨਾ ਉਹ ਵੀ ਉੱਥੇ ਇੱਥਰ ਦੇ ਵਿੱਚ ਰਿਕਾਰਡ ਹੋ ਜਾਂਦਾ ਹੈ ਉੱਥੇ ਰਿਕਾਰਡ ਹੋ ਜਾਂਦਾ। ਤਰੇ ਬਾਣੀ ਚ ਲਿਖਿਆ ਉਹ ਰਿਕਾਰਡ ਹੋਇਆ, ਉਹ ਜਦੋਂ ਫਿਰ ਮੁੜ ਕੇ ਉਹਨੂੰ ਯਾਦ ਕਰੋਗੇ ਉਸ ਖਿਆਲ ਨਾਲ ਉਹ ਡਬਲ ਹੋ ਕੇ ਤੁਹਾਨੂੰ ਆਏਗਾ ਵਾਪਸ। ਤੁਹਾਡਾ ਗੰਧ, ਤੁਹਾਡੀ ਨਫ਼ਰਤ ਤੁਹਾਨੂੰ ਵਾਪਸ ਆਉਣੀ। ਮਹਾਤਮਾ ਬੁੱਧ ਦੇ ਖਿਲਾਫ਼ ਕੋਈ ਬੰਦਾ ਸੀ, ਉਹਨੇ ਨਫ਼ਰਤ ਭਰੀ ਪਈ ਸੀ ਮਹਾਤਮਾ ਬੁੱਧ ਦੀ, ਤੇ ਉਹ ਨਾਲ ਤੁਰੇ ਗਏ ਨਾਲ ਗਾਂ ਕੱਢੀ ਗਿਆ, ਗਾਂ ਕੱਢੀ ਗਿਆ ਕਿਤੇ ਬਹਿ ਗਏ ਮਹਾਤਮਾ ਜੀ, ਤੇ ਉਹ ਵੀ ਬਹਿ ਗਿਆ, ਤੇ ਉਹ ਗਾਂ ਕੱਢ ਕਰਕੇ ਉੱਥੇ ਵੀ ਗਾਂ ਕੱਢੀ ਗਿਆ, ਉਹ ਚੁੱਪ ਕਰਕੇ ਮਹਾਤਮਾ ਜੀ ਬੈਠੇ ਰਹੇ, ਉਹ ਕੱਢ ਕੱਢ ਕੇ ਥੱਕ ਗਿਆ, ਥੱਕ ਗਿਆ ਤੇ ਉਹਨਾਂ ਨੇ ਗਿੱਟੀ ਫੜ ਕੇ ਪੱਥਰ ਦੀ ਉਹਨੂੰ ਕਿਹਾ ਲਓ ਜੀ ਮਹਾਰਾਜ ਤੁਸੀਂ ਆ ਲੈ ਲਓ। ਉਹ ਕਹਿੰਦੇ ਮੈਂ ਕੀ ਕਰਨੀ ਮਾਰ ਆਪਣੇ ਮੱਥੇ ਤੇ, ਕਹਿੰਦੇ ਤੂੰ ਨੀ ਲੈਣੀ ਚਾਹੀਦੀ ਕਿਉਂ ਕਿਹਦੇ ਕੋਲ ਰਹੀ, ਕਹਿੰਦੇ ਆਪਣੇ ਮੱਥੇ ਮਾਰ ਤੇ ਮੇਰੇ ਕੋਲ ਰਹੀ ਨਾ, ਤੂੰ ਇੰਨੀਆਂ ਗਾਂ ਕੱਢੀਆਂ ਇੰਨਾ ਚਿਰ ਗਾਂ ਕੱਢ ਦੇ ਹੋ ਗਿਆ ਤੇ ਉਹ ਮੈਨੂੰ ਸਵੀਕਾਰ ਨੀ ਹੈ, ਮੈਨੂੰ ਤਾਂ ਲੋੜ ਨੀ ਉਹਨਾਂ ਦੀ, ਤੂੰ ਤੇਰੇ ਕੋਲ ਲੈ ਗਈ ਰੱਖ ਆਪਣੇ ਕੋਲ, ਮੈਨੂੰ ਇਹਨਾਂ ਦੀ ਲੋੜ। ਉਹਦਾ ਤਾਂ ਨਾ ਵੀ ਅਸੀਂ ਸਵੀਕਾਰ ਨਾ ਕਰੀਏ, ਅਸੀਂ ਸਵੀਕਾਰ ਕਰਕੇ ਉਸ ਉਹਨੂੰ ਹੋਰ ਮਸਾਲਾ ਚੌਪੀ ਲਾਉਂਦੇ ਹਾਂ, ਹੋਰ ਪੈਟਰੋਲ ਪਾ ਕੇ ਫਿਰ ਭੇਜਦੇ ਪੈਟਰੋਲ। ਸਾਰੀ ਦੁਨੀਆਂ ਤੋਂ ਪਰਤ ਪਿਆ ਤੇ ਰੱਬ ਨੇ ਹੀ ਦੁਨੀਆਂ ਤਾਂ ਨੀ ਬਣਾਈ ਸੀ, ਕਿਹਨੇ ਬਣਾਈ ਹੈ, ਅਸੀਂ ਬਣਾਈ ਹੈ। ਜੇ ਸਾਡੇ ਅੰਦਰ ਨਾ ਗੰਦ ਪਿਆ ਹੈ ਤਾਂ ਕਿਹਨੇ ਪਾਇਆ ਹੈ, ਸਾਡੇ ਖਿਆਲਾਂ ਨੇ ਪਾਇਆ। ਹੁਣ ਜਿੱਥੇ ਇੰਨਾ ਗੰਦ ਹੋਵੇ, ਜਿਸ ਕਮਰੇ ਦੇ ਵਿੱਚ, ਜਿਸ ਘਰ ਦੇ ਵਿੱਚ, ਉੱਥੇ ਤੁਸੀਂ ਕਿੱਥੇ ਬਿਠਾਓਗੇ ਮਿਨਿਸਟਰ ਨੂੰ ਬੁਲਾ ਕੇ, ਤੇ ਕਿੱਥੇ ਬਿਠਾਓਗੇ? ਗੁਰੂ ਨਾਨਕ, ਨਿਰਮਲ ਗੁਰੂ ਨਾਨਕ ਨੂੰ, ਗੁਰੂ ਨਾਨਕ ਦੇ ਨਾਮ ਨੂੰ ਉੱਥੇ ਕਿੱਥੇ ਜਗ੍ਹਾ ਹੈ? ਨੀ ਉਹ ਕਿਉਂ ਆਏਗਾ? ਗੰਦੇ ਥਾਂ ਆਉਂਦਾ ਉਹ ਤਾਂ ਪਾਤਸ਼ਾਹ ਦਾ ਪਾਤਸ਼ਾਹ ਹੈ, ਉਹ ਤਾਂ ਇਲਾਹੀ ਦੇਸ਼ ਦਾ ਵਾਸੀ ਹੈ, ਉਹ ਤੁਹਾਡੇ ਗੰਦਗੀ ਦੀ ਕੋਠੀ ਕਿਉਂ ਆਏਗਾ? ਤੇਰੇ ਸਾਹਿਬ ਦੇਖਿਆ ਨਾ ਬਾਣੀ ਵਿੱਚ, ਭਾਂਡਾ ਧੋਏ ਬਹਿਸ ਧੂਪ ਦੇਵੋ, ਸਿਰਫ ਭਾਂਡਾ ਧੋਣਾ ਹੀ ਨਹੀਂ ਹੈ, ਉਹਨੂੰ ਧੂਪ ਦੇ ਕੇ ਉਹਨੂੰ ਸਫਾਈ ਕਰਨੀ, ਉਹਦੀ ਖੁਸ਼ਬੂ ਭਰਨੀ, ਬਹਿਸ ਧੂਪ ਤਾਂ ਧੂਪ ਦੇ ਕੇ ਜਾਈ, ਫਿਰ ਬਖਸ਼ਿਸ਼ ਹੁੰਦੀ ਹੈ ਤਾਂ ਉਹ ਸਾਂਭਿਆ ਜਾਂਦਾ। ਤੇ ਜੇ ਗੰਦਾ ਭਾਂਡਾ ਜੇ ਦੁੱਧ ਫਟ ਗਿਆ, ਕਹਿੰਦੇ ਕੋਈ ਚੱਜੀ ਆਈ ਹੈ, ਭਾਂਡਾ ਨੀ ਧੋਤਾ ਹੋਣਾ ਚਾਹੀਦਾ, ਤਦੇ ਤੂੰ ਦੁੱਧ ਫਟ ਗਿਆ, ਉੱਥੇ ਕੋਈ ਚੱਜੀ ਗਿਣ ਲੈਣੀ ਹੈ, ਤੇ ਇੱਥੇ ਕੀ ਕਹੋਗੇ ਆਪਣੇ ਆਪ ਨੂੰ? ਅਸੀਂ ਗੁਰੂ ਨਾਨਕ ਨੂੰ ਵੜ ਨੀ ਦਿੰਦੇ, ਗੁਰੂ ਨਾਨਕ ਦੇ ਵਾਸਤੇ ਸੇਜ ਨੀ ਬਣਾਈ, ਜਿਸ ਤਰ੍ਹਾਂ ਨਹੀਂ ਬਣਾਇਆ, ਕਮਰਾ ਨਹੀਂ ਬਣਾਇਆ, ਜੇ ਹੈਗਾ ਹੈ ਤਾਂ ਸਹੀ, ਪਰ ਗੰਦ ਭਰਿਆ। ਗੁਰੂ ਨਾਨਕ ਤਾਂ ਸੁਖਮ ਹੈ, ਗੁਰੂ ਤਾਂ ਪਿਆਰ ਰੂਪ ਹੈ, ਗੁਰੂ ਨਾਨਕ ਤਾਂ ਬਛਿੰਦ ਰੂਪ ਹੈ, ਗੁਰੂ ਨਾਨਕ ਤਾਂ ਨਿਰਮਲ ਹੈ, ਗੁਰੂ ਨਾਨਕ ਤਾਂ ਪਿਆਰਾ ਹੈ, ਕਿਉਂ ਆਏਗਾ? ਜਿੱਥੇ ਖੁਸ਼ਬੋ, ਜਿੱਥੇ ਖੁਸ਼ਬੋ ਕਿਆ, ਇਸ ਦੇ ਉਲਟ ਹੀ ਹੈ, ਹੁਣ ਦੇਖ ਲੋ ਕੀ ਹੈ ਇਸ ਦੇ ਉਲਟ। ਸ਼ਰਧਾ ਬਣ ਕਹਿੰਦਾ ਸ਼ਰਧਾ ਸੇਜ ਵਿਛਾਈ, ਜਿੱਥੇ ਸ਼ਰਧਾ ਦੀ ਸੇਜ ਵਿਛੀ ਹੋਵੇ, ਜਿੱਥੇ ਗੰਦ ਮੰਦ ਸਾਡੇ ਖਿਆਲਾਂ ਦੇ ਨਾ ਹੋਣ, ਤੇ ਉਦਾਰੇ ਬਤਾਰੇ ਬਾਗ ਬੂਟੇ ਲਾਏ ਹੋਣ, ਤੇ ਉੱਥੇ ਫਿਰ ਪੁਕਾਰ ਕਰੀਏ, ਤੇ ਫਿਰ ਉਹ ਤਾਂ ਲੱਭਦਾ ਫਿਰਦਾ। ਤੁਸੀਂ ਕੀ ਸਮਝਦੇ ਹੋ? ਤੁਸੀਂ ਮੈਂ ਪਾਠ ਕਰ ਲਿਆ ਜਪਜੀ ਸਾਹਿਬ ਦਾ, ਮੈਂ ਸੁਖੀ ਨਾਲ ਪਾਠ ਕਰ ਲਿਆ, ਮੈਂ ਗੁਰਦੁਆਰੇ ਮੱਥਾ ਟੇਕ ਗਿਆ, ਤਾਂ ਸਾਂਭਾਂਗੇ ਕੀ ਆਕੜੇ ਫਿਰਦੇ ਹੋ? ਨਾ ਭਾਈ, ਗੁਰੂ ਨਾਨਕ ਤਾਂ ਲੱਭਦਾ ਫਿਰਦਾ, ਕਿਸੇ ਦਾ ਦਰਵਾਜ਼ਾ ਖੁੱਲਾ ਹੈ ਹਿਰਦੇ ਦਾ, ਕਿਸੇ ਦੇ ਅੰਦਰ ਸਫਾਈ ਹੈ, ਮੇਰੇ ਬੈਠਣ ਜੋਗੀ ਜਗ੍ਹਾ ਹੈ, वो एक नहीं थे थोड़े या वो जिस कोड़ी विच जिस घर दे विच जो ब्याह हुंदा ना मेल विच जानी भी आ जांदे ते उत्थे कहिंदे तिल सुट्टण थां नहीं हुंदा एक दूसरे रवाज दे विच पए तो जिथे इना हजूम कट्ठा होवे उत्थे गुरु नानक किथे थां गुरु नानक उत्थे हजूम विच नहीं आउंदा ओ तां छड्डा पावनी ਸ਼ਰਧਾ ਭਾਵਨੀ ਨਹੀਂ ਸ਼ਰਧਾ ਜਿੱਥੇ ਸ਼ਰਧਾ ਹੋਊਗੀ ਧਿਆਨ ਰੱਖੋ ਈਰਖਾ ਦੁਆਖ ਜਿੰਨੇ ਔਗੁਣ ਹੈਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੀਆਂ ਜਲਸੀਆਂ ਇਹਦੀ ਮੈਂ ਮੇਰੀ ਹੈ ਇਹ ਸਭ ਅਨੇਰ ਦੇ ਠੂਏ ਹੈ ਅਨੇਰ ਦੇ ਸੱਪ ਅਨੇਰ ਦੇ ਜਦੋਂ ਉਪਰ ਛੱਤ ਲਾ ਰਹੇ ਚਾਲਣਾ ਹੇਠਾਂ ਆ ਗਿਆ ਤਾਂ ਫਿਰ ਉੱਥੇ ਸਾਰੇ ਖੁੱਡਾਂ ਚ ਵੜ ਜਾਂਦੇ ਸਭ ਖੁੱਡਾਂ ਚ ਵੜ ਜਾਂਦੇ ਕੋਈ ਨੀ ਰਹਿੰਦਾ ਤੋ ਜਦੋਂ ਚਾਨਣ ਹੋਇਆ ਜਦੋਂ ਤੁਹਾਡੇ ਅੰਦਰ ਆ ਗਿਆ ਫਿਰ ਕੋਈ ਨੀ ਰਹਿਣਾ ਇਹਨਾਂ ਚੋਂ ਧੰਨ ਗੁਰੂ ਨਾਨਕ ਤੋ ਬਈ ਇਹ ਤਾਂ ਕਾਰਨ ਹੈਗਾ ਜ਼ਿਮੀਦਾਰ ਫਸਲ ਬੀਜਦਾ ਹੈ ਜੇ ਉਹਨੇ ਚੰਗੀ ਤਰ੍ਹਾਂ ਪਹਿਲਾਂ ਸਫਾਈ ਨਾ ਕੀਤੀ ਹੋਵੇ ਜੇ ਉਹ ਘਾਸ ਬੂਟੀਆਂ ਨਾ ਕੱਢੀਆਂ ਹੋਣ ਤੋਗ ਤਾਂ ਆਉਂਦੇ ਹੈ ਮਗਰੋਂ ਫਿਰ ਗੁੱਡ ਜਾਣੇ ਕਿ ਨਹੀਂ ਇਹਨੂੰ ਦੋ ਤਿੰਨ ਗੁੱਡੇ ਗੋਡੀਆਂ ਦੇਣੀਆਂ ਚਾਹੀਦੀਆਂ ਤਾਂ ਕਿ ਘਾਸ ਫੂਚਾ ਨਿਕਲ ਜਾਵੇ ਉਹ ਕਿਉਂ ਬਈ ਕਿਉਂ ਗੋਡੀਆਂ ਦੇਣੀਆਂ ਪੈਂਦੀਆਂ ਇਸ ਵਾਸਤੇ ਕਿ ਜਿਹੜੀ ਅਸੀਂ ਰਿਓ ਪਾਈ ਹੈ ਕਿੱਥੇ ਉਹ ਆਟਾ ਤਾਂ ਇੰਨਾ ਕੁ ਹੁੰਦਾ ਹੈ ਤੇ ਜਿੱਥੇ ਸੌ ਜੀਵ ਜਾਂ ਦਸ ਜੀਵ ਖਾਣ ਵਾਲੇ ਉਹ ਇੱਕ ਆਦਮੀ ਦੀ ਰੋਟੀ ਜੇ ਦਸ ਜੀਵ ਤਾਂ ਉਹਨਾਂ ਨੂੰ ਕਿੰਨਾ ਹਿੱਸਾ ਆਏਗਾ ਉਹ ਤਾਂ ਭੁੱਖੇ ਰਹਿਣਗੇ ਉਹ ਰਿਓ ਜਿਹੜਾ ਪਾਉਂਦੇ ਅਸੀਂ ਉਹ ਤਾਂ ਬੂਟੀਆਂ ਖਾ ਜਾਂਦੀਆਂ ਉਹ ਜੀ ਫਸਲ ਆਉਂਦੀ ਹੁਣ ਤਾਂ ਉਹਦੇ ਹਿੱਸੇ ਚ ਆਉਂਦਾ ਹੀ ਉਹਦੇ ਹਿੱਸੇ ਚ ਨੀ ਆਉਂਦਾ ਇਸ ਕਰਕੇ ਉਹ ਸੁੱਕ ਸੱਕ ਜਾਂਦੀ ਹੈ ਫਲ ਨੀ ਲੱਗਦਾ ਪੂਰਾ ਪੂਰਾ ਨੀ ਲੱਗਦਾ ਇਸੇ ਤਰ੍ਹਾਂ ਹੈ ਸਾਡੇ ਅੰਦਰ ਆ ਕਾਮ ਕ੍ਰੋਧ ਮੋਹ ਲੋਭ ਕਾ ਈਰਖਾ ਦੁਆਖ ਸਾਰਾ ਰੋਸੇ ਗਿੱਲੇ ਮੇਰੀ ਲੇਖ ਲਿਖਿਆ ਰੋਸੇ ਗਿੱਲੇ ਪੜੋ ਪਰੇ ਪੈ ਉਹ ਸਾਰੇ ਇਹ ਕੀ ਹੈ ਸਾਰੇ ਖਿਆਲ ਰੋਸੇ ਗਿੱਲੇ ਇਨਖਾ ਦੁਆ ਕਾਮ ਕ੍ਰੋਧ ਮੋਹ ਲੋਭ ਹੰਕਾਰ ਇਹ ਬੂਟੀ ਆ ਵਾਧੂ ਦੀ ਉਹ ਜਿਹੜੀ ਤੁਸੀਂ ਇੱਕ ਭਜਨ ਕਰਦੇ ਹੋ ਪਾਠ ਪੂਠ ਕਰਦੇ ਹੋ ਮਾੜਾ ਮੋਟਾ ਉਹ ਤਾਂ ਉਹ ਖਾ ਜਾਂਦੀ ਹੈ ਤੇ ਸਾਡੀ ਆਤਮਕ ਤਾਂ ਪ੍ਰਫੁੱਲਤ ਹੋਵੇ ਉਹ ਬੂਟੀ ਇਹ ਖਾ ਜਾਂਦੀ ਸਾਡੀ ਇਹ ਬੂਟੀ ਖਾ ਜਾਂਦੀ ਸਾਡਾ ਕੀ ਤੱਕਦਾ ਉਹ ਜੇ ਨਾਤੀ ਧੋਤੀ ਰਹਿ ਗਈ ਮੱਖੀ ਬੈਠੀ ਫਿਰ ਮੈਂ ਇਹ ਗੱਲ ਤਾਂ ਹੈ ਪਰ ਦੇਖਦੇ ਨਾ ਕਿ ਕਿਸੇ ਦੇ ਅੰਦਰ ਵੜੀ ਕਿ ਨਹੀਂ ਜਿੱਤਾ ਅੰਦਰ ਵੜੀ ਤਾਂ ਕੀ ਨਤੀਜਾ ਮੈਂ ਤੁਹਾਨੂੰ ਇੱਕ ਮਿਸਾਲ ਦੱਸਾਂ ਸੁਖਦੇਵ ਸਿੰਘ ਦੇ ਪਿੰਡ ਸਕੂਲ ਦੇ ਵਿਚ ਸਮਾਗਮ ਹੋਇਆ ਉੱਥੇ ਮੈਂ ਰੋਸੇ ਕਿੱਲੇ ਵਾਲੀ ਗੱਲ ਕੀਤੀ ਰੋਸੇ ਕਿੱਲੇ ਨੇ ਮਾਰ ਛੱਡੇ ਆ ਉੱਥੇ ਇੱਕ ਏਅਰਫੋਰਸ ਦੇ ਏਅਰਫੋਰਸ ਵਾਲੇ ਸਾਰੇ ਆਏ ਸੀਗੇ ਆਈਆਂ ਸੀ ਉਹ ਜੋ ਮੈਂ ਕਿਹਾ ਕਿ ਅਸੀਂ ਤਾਂ ਸਾਰਾ ਦਿਨ ਈਰਖਾ ਦੁਆਖ ਜ਼ਿੰਦਗੀ ਗੁਜ਼ਾਰਦੇ ਹਾਂ ਈਰਖਾ ਦੁਆਖ ਨਾ ਜ਼ਿੰਦਗੀ ਨੂੰ ਆਪਣੇ ਤਰਕ ਕੀਤਾ ਪਿਆ ਉਹ ਹੋਰ ਪਤਾ ਨੀ ਉਹ ਇੱਕ ਜਨਾਨੀ ਸੀ ਤੇ ਮਗਰੋਂ ਮੈਨੂੰ ਮਿਲੀ ਕਹਿੰਦੇ ਜੀ ਤੁਹਾਡੇ ਲੈਕਚਰ ਦਾ ਅੱਜ ਮੇਰੇ ਤੇ ਬੜਾ ਅਸਰ ਹੋਇਆ ਮੈਂ ਕੀ ਅਸਰ ਹੋਇਆ ਕਿਉਂ ਜੀ ਸਾਡੇ ਗੁਆਂਢਣ ਸੀਗੀ ਸਾਨੂੰ 2 ਸਾਲ ਹੋ ਗਏ ਆਪਸ ਵਿੱਚ ਹੀ ਬਹਿ ਕਰਦਿਆਂ ਨੂੰ ਮੈਂ ਉਹਦੇ ਵੱਲ ਝਾੜੂ ਕੂੜਾ ਕਰਕੇ ਸੋਚੋ ਮੇਰੇ ਵੱਲ ਕਹਿੰਦੀ ਮੈਂ ਉਹਦੇ ਮੂਹਰੇ ਤੇ ਪਾਣੀ ਸੁੱਟ ਦੀ ਗੰਦਾ ਪਾਣੀ ਉਹ ਮੇਰੇ ਸੁੱਟ ਦੀ ਮੁੰਡਿਆਂ ਨੂੰ ਤੇ ਆਪਸ ਜੀ ਵੈਰ ਵਿਰੋਧ ਤੇ ਬਸ ਕਾਰਨ ਕਿਸੇ ਕਹਿੰਦੇ ਕਾਰਨ ਕੁਰਨ ਦਾ ਚੀਤਾ ਹੀ ਨੀ ਕਰ ਅਸੀਂ ਤੇ ਬਸ ਸਾਰਾ ਦਿਨ ਵੈਰ ਹੀ ਪੇੜ ਜਾਂਦੇ ਤੇ ਫਿਰ ਜੋ ਤੂੰ ਕੀ ਨਤੀਜਾ ਕੱਢਿਆ ਕਹਿੰਦੇ ਜੀ ਮੈਂ ਇਹ ਹੋਇਆ ਵੀ ਹੋਏ ਤਾਂ ਖਾਮ ਖਾ ਸੀ ਵੈਰ ਸਾਰਾ ਦਿਨ ਸੇੜਿਆ ਹੋਇਆ ਹੈਗਾ ਜਦੋਂ ਅਸੀਂ ਉੱਥੋਂ ਉੱਠੇ ਤੇ ਮੈਂ ਤਾਂ ਗੁਆਂਢ ਨੂੰ ਜੱਫੀ ਪਾ ਲਈ ਆ ਜ਼ਿੰਦਗੀ ਸਾੜਦੇ ਰਹੇ ਗੱਲ ਕੁਛ ਵੀ ਨੀ ਆਪਾਂ ਚੰਗੀ ਤਰ੍ਹਾਂ ਰਹੀਏ ਜੀ ਮੈਂ ਪਹਿਲਾਂ ਜੱਫੀਆਂ ਪਾ ਲਈ ਜਾ ਕੇ ਇੱਕ ਦੂਸਰੇ ਨੂੰ ਚਾਹ ਕੌਲੀਆਂ ਸਬਜ਼ੀਆਂ ਜਾਣ ਲੱਗੀਆਂ ਚਾਹ ਬੁਲਾ ਬੁਲਾ ਕੇ ਪੀਣ ਲੱਗ ਪਏ ਇੱਕ ਦੂਸਰੇ ਬੱਚਿਆਂ ਨੂੰ ਚਾਹੇ ਉੱਥੇ ਸਵਰਗ ਬਣ ਗਿਆ ਉਹ ਬਈ ਦੇਖਣਗੇ ਉਹ ਘਰ ਜਾ ਕੇ ਤੁਸੀਂ ਇਸਦਾ ਕੀ ਇਲਾਜ ਕਰਦੇ ਹੋ ਜਦੋਂ ਜਾ ਕੇ ਜੱਫੀਆਂ ਪੈਂਦੀਆਂ ਇੱਕ ਅਮਰੀਕਾ ਦੀ ਸਾਖੀ ਹੈ ਉਹ ਇੱਥੇ ਅਰਕ ਬੈਠੀ ਰਾਤ ਹੀ ਮਰ ਗਿਆ ਉਹਨੂੰ ਹੋਰ ਵੀ ਲੋਕਾਂ ਤਕਲੀਫ਼ ਦਿੱਤੀ ਉਹ ਹੌਲੀ 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 ਇੰਨੀ ਦੁਖੀ ਹੁੰਦੀ ਗਈ ਜਿਉਂ ਜਿਉਂ ਦੁਖੀ ਹੁੰਦੀ ਗਈ ਕਿਉਂ ਤੋਂ ਔਖੀ ਹੁੰਦੀ ਗਈ ਉਹਦੇ ਸੁਭਾਅ ਖਰਾਬ ਹੋ ਗਿਆ ਤੇ ਉਹ ਜਾਣੇ ਕਿਹਨਾਂ ਨਾਲ ਲੜਨ ਲੱਗ ਪਈ ਤੇ ਹੌਲੀ ਹੌਲੀ ਜਿਉਂ ਜਿਉਂ ਉਹ ਇਸ ਤਰ੍ਹਾਂ ਈਰਖਾ ਦਵਾਇਤ ਚ ਉਹਦਾ ਮਨ ਗਲਤਾਨ ਹੁੰਦਾ ਗਿਆ ਤਿਉਂ ਤਿਉਂ ਉਹਦੇ ਚਿਹਰੇ ਤੇ ਉਹ ਹੀ ਅਕਸ ਪੈਂਦਾ ਗਿਆ ਚਿਹਰਾ ਜਿਹੜਾ ਹੈ ਨਾ ਅੰਦਰਲੇ ਦਾ ਸ਼ੀਸ਼ਾ ਉਹਦੇ ਚਿਹਰੇ ਤੇ ਪੈਣ ਗਿਆ ਉਹਦਾ ਉਹਦੇ ਰਿਸ਼ਤੇਦਾਰ ਉਹਦੇ ਹੋਰ ਜਿਹੜੇ ਕਦੇ ਦੋਸਤ ਮਿੱਤਰ ਆਉਂਦੇ ਸੀਗੇ ਉਹ ਵੀ ਆਉਣੋ ਹਟ ਗਏ ਇਹ ਮੈਂ ਲੇਖ ਵਿੱਚ ਲਿਖਿਆ ਉਹ ਵੀ ਆਉਣੋ ਹਟ ਗਏ ਉਹ ਰਹਿ ਗਈ ਇਕੱਲੀ ਇਕੱਲੀ ਹੋਏ ਤਾਂ ਹੋਰ ਚਿੜੇ ਆ ਕਰੇ ਲੋਨਲੀ ਨਸਬੀ ਬਿਮਾਰੀ ਹੈ ਹੋਰ ਚਿੜਿਆ ਕਰੇ ਚਿੜੀ ਦੇ ਚਿੜ ਚਿੜ ਕੇ ਹੋਰ ਖਰਾਬ ਹੁੰਦੀ ਗਈ ਤੇ ਕੋਈ ਨੀ ਆਖੀ ਕਿਸੇ ਕੋਲ ਗੁਆਂਢੀ ਸੀ ਕੋਈ ਕਿਸੇ ਨੇ ਦੇਖਿਆ ਵੀ ਇਹ ਤਾਂ ਹਾਲਤ ਬੜੀ ਖਰਾਬ ਹੈ ਇਹਦੀ ਇਹ ਤਾਂ ਐਸੇ ਤਰ੍ਹਾਂ ਮਰ ਜੂ ਆ ਸਾਰਾ ਚਿੜ ਇਹਦਾ ਚਿੜਚਿੜਾ ਨਰਕ ਹੁਣ ਪਾਉ ਗਈ ਨਰਕ ਨਾਲ ਜਾਣਾ ਯਾਰ ਤੁਸੀਂ ਜਿਹਾ ਜਿਹਾ ਬਣਾ ਲਿਆ ਨਾ ਮਨ ਇਹ ਨਾਲ ਜਾਣਾ ਅਗਲੇ ਜਾਣ ਉਹ ਜੇ ਚੁੜੇਲ ਬਣ ਕੇ ਉਹਨੇ ਆਉਣਾ ਤੇ ਕਿਸੇ ਨੇ ਗੁਰਮੁਖ ਨੂੰ ਤਰਸ ਆਇਆ ਉਹਦੇ ਕੋਈ ਗਈ ਉਹਦੇ ਗੁਆਂਢ ਨੂੰ ਕੋਈ ਉਹਨਾਂ ਹਮਦਰਦੀ ਕੀਤੀ ਉਹ ਉਹਨੇ ਚੰਗੀ ਤਰ੍ਹਾਂ ਬੋਲੀ ਅੱਛਾ ਬਈ ਉਹਨੂੰ ਦੱਸ ਵੀ ਤੂੰ ਇਸ ਤਰ੍ਹਾਂ ਕਦੋਂ ਦੀ ਹੈ ਕਹਿੰਦੇ ਜੀ ਮੈਂ ਹੱਥੀ ਮਰ ਗਿਆ ਇਹ ਹੋ ਗਿਆ ਉਹ ਹੋ ਗਿਆ ਤੇ ਮਗਰੋਂ ਫਿਰ ਮੈਂ ਲੋਕੀ ਮੈਨੂੰ ਐਂ ਕਰਨ ਲੱਗ ਪਏ ਤੇ ਮੇਰਾ ਮੈਨੂੰ ਗੁੱਸਾ ਚੜਦਾ ਗਿਆ ਤੇ ਈਰਖਾ ਦੋਸ਼ ਮੇਰੀ ਵੱਧਦੀ ਗਈ ਵੱਧਦੀ ਗਈ ਅੱਛਾ ਇਹ ਹੁਣ ਦੱਸ ਵੀ ਤੇਰੇ ਜ਼ਿੰਦਗੀ ਦੇ ਵਿੱਚ ਕੋਈ ਐਸਾ ਲਹਿਮਾ ਆਇਆ ਹੈ ਐਸਾ ਦਿਨ ਆਇਆ ਜਦੋਂ ਤੂੰ ਬਹੁਤ ਖੁਸ਼ ਸੀਗੀ ਕਹਿੰਦੀ ਹਾਂ ਕਹਿੰਦੇ ਉਹ ਉਹਦੀ ਫੋਟੋ ਹੈ ਚਿਹਰੇ ਦੀ ਤੇਰੀ ਹਾਂ ਹੈਗੀ ਭੱਜ ਕੇ ਗਈ ਜਿੱਦਣ ਉਹਦਾ ਵਿਆਹ ਹੋਇਆ ਸੀ ਨਾ ਉਦਣ ਜਿਹੜੀ ਖੁਸ਼ ਸੀਗੀ ਨਾ ਉਹ ਲਿਆ ਕੇ ਫੋਟੋ ਦਿਖਾ ਦਿੱਤੀ ਕਹਿੰਦੇ ਦੇਖ ਆਹ ਫੋਟੋ ਦੇਖ ਤੇ ਹੁਣ ਆ ਸ਼ੀਸ਼ੇ ਆਪਣਾ ਦੇਖ ਤੇਰਾ ਕਿੰਨਾ ਫਰਕ ਕਹਿੰਦੇ ਜੀ ਤੁਸੀਂ ਨਾ ਸਮਾਨ ਦਾ ਫਰਕ ਹੈ ਕਹਿੰਦੇ ਹੁਣ ਤਾਂ ਤੇਰੇ ਵੱਲ ਚੱਕ ਨੂੰ ਕੀ ਉਦੋਂ ਸਾਰੇ ਤੇਰੇ ਵੱਲ ਚੱਕਦੇ ਸੀਗੇ ਫਿਰ ਹੁਣ ਦੱਸਣਾ ਸੀ ਤੇਰਾ ਕਹਿੰਦੀ ਤੂੰ ਆਪ ਬਣਾਇਆ ਤੂੰ ਜਿਹੜੀ ਚੁੜੇਲ ਬਣੀ ਸਿੱਧੀ ਆਪਣੇ ਆਪ ਨੂੰ ਆਪ ਬਣਾਇਆ ਚੁੜੇਲ ਇਹਦੇ ਤੇਰੇ ਕੋਲ ਕੋਈ ਨੀ ਆਉਂਦਾ ਤੇਰੇ ਤੂੰ ਛੱਡਦੀ ਬਲਦੀ ਰਹਿਣੀ ਹੈ ਤੇ ਮੈਂ ਕੀ ਕਰਾਂ ਉਹ ਹੋਰ ਤਾਂ ਹੁਣ ਪਰਮਾਤਮਾ ਉਹਨੇ ਸਮਝਾਇਆ ਸੀ ਉਹਨੂੰ ਕਿਹਾ ਅੱਛਾ ਬਈ ਐਂ ਕਰਿਆ ਕਰ ਅੱਜ ਫੋਟੋ ਇਹਨੂੰ ਸਾਹਮਣੇ ਰੱਖਦੇ ਰਹੇ ਵੈਡਿੰਗ ਦੀ ਫੋਟੋ ਤੂੰ ਆਪਣੇ ਉਸ ਲਹਿਮੇ ਨੂੰ ਚੇਤਾ ਕਰਿਆ ਕਰ ਜਦੋਂ ਤੂੰ ਖੁਸ਼ ਸੀਗੀ ਪੂਰੀ ਤੌਰ ਤੇ ਖੁਸ਼ ਸੀ ਮੁੜ ਮੁੜ ਕੇ ਇਹਨੂੰ ਚੇਤਾ ਕਰਕੇ ਉਹ ਮੁੜ ਮੁੜ ਕੇ ਦੇਖਿਆ ਤਾਂ ਥੋੜਾ ਚਿਰ ਲਈ ਖਿਆਲ ਹੈ ਨਾ ਥੋੜੇ ਚਿਰ ਲਈ ਈਰਖਾ ਦੁਆ ਜਿਹੜੀ ਸੀ ਉਹਦੀ ਉਸ ਦੂਰ ਹੋ ਕੇ ਉਹ ਥੋੜੇ ਚਿਰ ਲਈ ਨਾ ਉੱਪਰ ਦੀ ਉਹਨੂੰ ਨਕਸ਼ਾ ਆਪਣਾ ਚਿੱਤਿਆ ਖੁਸ਼ੀ ਦਾ ਤੇ ਇਹਨੇ ਜਿੰਨੀ ਵਾਰੀ ਦੇਖੇਗੀ ਉਨੀ ਵਾਸਤੇ ਆ ਭਲਾ ਹੋ ਜਾ। ਉਹ ਗਿਆਨ ਹੈ, ਕਹਿਣ ਦਾ ਮਤਲਬ ਇਹ ਹੈ ਕਿ ਉਹ ਸਿਮਨ ਕਰਨ ਲੱਗੀ, ਉਸ ਲਹਿਮੇ ਦਾ ਖੁਸ਼ੀ ਵਾਲਾ ਖਿੜੇ ਹੋਏ ਚਿਹਰੇ ਦਾ, ਕਰਦੀ 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 ਹੌਲੀ ਹੌਲੀ ਉਹਦਾ ਚਿਹਰਾ ਬਦਲ ਗਿਆ, ਉਹਦਾ ਅੰਦਰ ਬਦਲ ਗਿਆ, ਕਿਉਂਕਿ ਅਭਿਆਸ ਹੈ ਕਿਸੇ ਚੀਜ਼ ਦਾ ਕਰ ਲਓ, ਕਿਸੇ ਚੀਜ਼ ਦਾ ਔਜ ਬਣ ਜਾਓਗੇ, ਐਜ ਯੂ ਥਿੰਕ ਸੋ ਯੂ ਬਿਕਮ। ਹੌਲੀ ਹੌਲੀ ਉਹਦਾ ਚਿਹਰਾ ਸੋਹਣਾ ਹੋ ਗਿਆ, ਉਹਦੀ ਫੇਰ ਜਵਾਨੀ ਆ ਗਈ, ਉਹਦੇ ਚ ਪਿਆਰ ਆ ਗਿਆ, ਕਿਉਂਕਿ ਪਿਆਰ ਦਾ ਮੌਕਾ ਸੀ ਨਾ, ਪਿਆਰ ਆਉਂਦਾ ਗਿਆ ਹੌਲੀ ਹੌਲੀ, ਉਹਦੇ ਔਗੁਣ ਜਿਹੜੇ ਸੀਗੇ ਉਹਦਾ ਅਕਸ ਘਟਦਾ ਗਿਆ, ਤੇ ਉਹਦੇ ਅੰਦਰ ਸੋਹਣਾ ਪ੍ਰਭਾਵ ਪੈਂਦਾ ਗਿਆ, ਹੌਲੀ ਹੌਲੀ ਉਹਦੇ ਰਿਸ਼ਤੇਦਾਰ ਜਾਂ ਦੋਸਤ ਉਹਦੇ ਆਉਣ ਲੱਗ ਪਏ, ਫਿਰ ਜੋ ਬਾਹਰ ਨਿਕਲ ਕੇ ਉਹ ਜੀ ਕਰਿਆ ਕਿ ਮੈਂ ਸਾਰਿਆਂ ਨੂੰ ਪਿਆਰ ਕਰਾਂ, ਤੇ ਫਿਰ ਬੱਚੇ ਵੀ ਉਹਦੇ ਕੋਲ ਆਉਣ ਲੱਗ ਪਏ, ਫਿਰ ਉਹਦੇ ਘਰ ਵੀ ਆਉਣ ਲੱਗ ਪਏ, ਉਹ ਇੱਕਦਮ ਜਦੋਂ ਮਰਨ ਲੱਗੀ, ਧਿਆਨ ਕਰੋ ਮਰਨ ਲੱਗੀ ਤਾਂ ਉਹ ਸਤਗੁਣੀ ਜੀਵ ਮਰਨ ਲੱਗੀ, ਉਹ ਪ੍ਰਭਾਵ ਲੈ ਕੇ ਮਰਨ ਲੱਗੀ। ਜੇ ਉਹ ਗੁਰਮੁਖ ਜਨ ਉਹਦੇ ਨਾ ਕਰਦਾ ਮਿਹਰ, ਤਾਂ ਉਸੇ ਸੜੀ ਚੁੜੇਲ ਬਣ ਚੁੱਕੀ ਸੀ, ਮਰ ਕੇ ਵੀ ਉਹ ਚੁੜੇਲ ਬਣ ਅਗਲੇ ਜਨਮ ਜਾਣਾ। ਹੁਣ ਤੁਸੀਂ ਦੇਖੋ ਬਈ, ਇਹ ਤਾਂ ਅੱਜ ਦਾ ਵਿਚਾਰ ਸੁਣ ਕੇ ਘਰ ਜਾ ਕੇ ਤੁਹਾਡੇ ਜਿਹੜੇ ਦੁਸ਼ਮਣ ਹੈ, ਜਿਹਨਾਂ ਸਾਨੂੰ ਨਫ਼ਰਤ ਹੈ, ਜਿਹਨਾਂ ਐਲਰਜੀ ਹੈ, ਇਹ ਤਾਂ ਉਹਨੂੰ ਜੱਫੀਆਂ ਪਾ ਸਕਦੇ ਹੋ, ਤਾਂ ਆਹ ਤਾਂ ਕੁਛ ਲਿਆ ਨਹੀਂ, ਤੂੰ ਬਸ ਜਿਵੇਂ ਬਾਣੀ ਸੁਣ ਕੇ ਤੈਨੂੰ ਸੁਣੀ ਤੁਰ ਗਈ, ਜੇ ਤੁਹਾਡੇ ਦਿਲ ਦੀ ਤਬਦੀਲੀ ਨਾ ਆਈ ਤਾਂ ਫਿਰ ਕਿਆ ਹੈ, ਤਮਾਸ਼ਾ ਹੈ। ਅੱਛਾ ਜੀ, ਧਿਆਨ ਕਰੋ ਸਾਡੇ ਅੰਦਰ ਇੱਕ ਤਾਂ ਇਸ ਜ਼ਿੰਦਗੀ ਦੇ ਫਿਕਰ ਚਿੰਤਾ ਨਹੀਂ ਮੁੱਕਦੇ, ਘਰ ਵੀ ਕਿੱਥੇ ਪਏ ਹਰੇਕ ਦੇ ਘਰ, ਮੁੰਡੇ ਵੱਲੋਂ ਦੁਖੀ ਹੈ, ਕੁੜੀ ਵੱਲੋਂ ਦੁਖੀ, ਕੋਈ ਨੂੰਹ ਵੱਲੋਂ ਦੁਖੀ ਹੈ, ਕੋਈ ਸੱਸ ਵੱਲੋਂ ਦੁਖੀ ਹੈ, ਕੋਈ ਸਹੁਰੇ ਵੱਲੋਂ, ਕੋਈ ਹਸਬੈਂਡ ਵੱਲੋਂ, ਕੋਈ ਵਾਈਫ ਵੱਲੋਂ, ਘਰ ਕੀ ਭੜਥੂ ਪਿਆ ਹੋਇਆ ਤੇ ਬਾਕੀ ਲੋਕਾਂ ਨਾਲ ਕਿੰਨੇ ਭੜਥੂ ਹੋਰ ਹੋਣਗੇ। ਉਸ ਤੋਂ ਇਲਾਵਾ ਇੱਕ ਹੋਰ ਸਾਨੂੰ ਭੜਥੂ ਪਿਆ, ਇੱਕ ਹੋਰ ਸਾਡੇ ਬਲਾਵਾਂ ਪਈਆਂ, ਉਹ ਪਤਾ ਕੀ ਹੈ, ਉਹ ਮੁਰਦਿਆਂ ਦੀਆਂ, ਉਹ ਸਿਰਫ ਇੱਥੋਂ ਦੇ ਦੁਸ਼ਮਣ ਨਹੀਂ ਥੇ, ਵਸਾਏ ਸੀ ਮੁਰਦੇ ਵਸਾਏ ਜੀ, ਮੇਰਾ ਚਾਚਾ ਇਹੋ ਜਿਹਾ ਸੀ, ਮੇਰਾ ਭਰਾ ਇਹੋ ਜਿਹਾ ਸੀ, ਮੇਰਾ ਫਲਾਨਾ ਇਹੋ ਜਿਹਾ ਸੀ, ਉਹਨਾਂ ਨੂੰ ਵੀ ਇੱਥੇ ਕਬਰਸਤਾਨ ਬਣਾਈ ਹੈ ਤੁਸੀਂ, ਕਬਰਸਤਾਨ ਮੁਰਦੇ ਇੱਥੇ ਵਸਾਏ ਹੈ, ਉਹਨਾਂ ਨੂੰ ਯਾਦ ਕਰ ਲੈਂਦੇ, ਨਾ ਲੋਕਾਂ ਨੂੰ ਕਹਿੰਦੇ ਜੀ ਮੇਰਾ ਭਰਾ ਇਹੋ ਜਿਹਾ ਸੀ, ਮੇਰਾ ਫਲਾਨਾ ਇਹੋ ਜਿਹਾ ਸੀ, ਉਹਦੇ ਇਹੋ ਜਿਹੇ ਗੁਣ ਸੀ, ਉਹਦੇ ਫਲਾਨਾ, ਉਹਦੀ ਗੱਲ ਉਹ ਮੁਰਦਿਆਂ ਨੂੰ ਜਗਾ ਲੈਂਦੇ, ਫਿਰ ਜੇ ਕਿਤੇ ਸ਼ਾਂਤੀ ਆਉਂਦੀ ਹੈ ਤਾਂ ਉਹ ਮੁਰਦਿਆਂ ਨੂੰ ਜਗਾ ਲੈਂਦੇ, ਉਹਨੂੰ ਰੋਣ ਲੱਗ, ਮੁਰਦਿਆਂ ਨੂੰ ਰੋਣ ਲੱਗ ਪੈਂਦੇ, ਇੱਥੇ ਬਸ ਨੀ। ਦੇਖੋ ਸਾਡੀਆਂ ਬਿਮਾਰੀਆਂ ਅੰਦਰਲੀਆਂ, ਇਕਦਮ ਮਾਇਕੀ ਮੰਡਲ ਦੇ ਈਰਖਾ ਦੁਆਇਕ ਦੁਸ਼ਮਣੀਆਂ, ਮਾਇਕੀ ਮੰਡਲ ਖਿੱਚੋ ਤਾਣ ਹੈਗੀ, ਪਰ ਇੱਕ ਹੋਰ ਹੈ, ਉਹ ਇਦੂ ਵਰਸਟ ਹੈ, ਉਹ ਮੁਰਦਿਆਂ ਨੂੰ ਵੀ ਵਰਸਟ ਹੈ, ਉਹ ਹੈ ਮਰਦ ਦੀ ਤਰਫ। ਜੇ ਦੁਨੀਆਦਾਰੀ ਦੇ ਸਾਡੇ ਨਾਲ ਕਿਸੇ ਨੇ ਕੁਛ ਕੀਤਾ ਹੈ ਤਾਂ ਇਹ ਤਾਂ ਅਸੀਂ ਇਹਦੀ ਜਿਹੜੀ ਲਿਮਿਟ ਹੈ ਥੋੜੀ ਜਿਹੀ ਥਾਂ ਹੈ, ਦੋ ਚੌਂ ਤਾਂ ਸਮੀਆਂ ਹੋਣਗੇ, ਪਰ ਜਿੱਥੇ ਮਜ਼ਬੀ ਤਸਬ ਆ ਗਿਆ ਬਸ ਫਿਰ ਉਹ ਤਾਂ ਵੱਡਾ ਸਰਕਲ ਹੁੰਦਾ ਹੈ, ਸਾਰਾ ਨਫ਼ਰ ਕਰਦੇ, ਇਹ ਸਭ ਤੋਂ ਵੱਡਾ ਔਗੁਣ ਹੈ ਮਜ਼ਬੀ ਤਸਬ, ਸਾਰਾ ਇਹ ਜੀ ਸਚਸਾ ਹੈ, ਇਹ ਜੀ ਇਹ ਸ਼ਰਾਬ ਪੀਂਦਾ ਹੈ, ਇਹ ਜੀ ਫਲਾਨਾ ਐਂ ਕਰਦਾ ਹੈ, ਇਹ ਫਲਾਨੇ ਸੰਤਾਂ ਦਾ ਹੈ, ਇਹ ਰਾੜੇ ਵਾਲਿਆਂ ਸੰਗਤ ਹੈ, ਇਹ ਕਿਲੇਰਾਂ ਵਾਲੇ ਸੰਗਤ ਹੈ, ਇਹ ਫਲਾਨੇ ਸੰਤਾਂ, ਬਸ ਉੱਥੇ ਹੀ ਜਦੋਂ ਉਹ ਪੰਜ ਸੱਤ ਇਕੱਠੇ ਹੋਏ ਹੋਣ, ਜਦੋਂ ਕੋਲ ਬੈਠੇ ਤਾਂ ਆ ਜਿਹੜਾ ਦੇਖ ਕੇ ਵੀ ਸਿੱਖ ਹੈ, ਖੁਸ਼ ਹੈ, ਸਿੱਖ ਬੜੇ ਇਤਫਾਕ ਨਾਲ ਮਿਲਦੇ ਹੈ, ਕਿਉਂਕਿ ਇੰਨੀ ਦੁਨੀਆਂ ਆ ਸਿੱਖਾਂ ਦੇ ਵਿੱਚ ਸਿੱਖ ਪੰਜ ਚਾਰ ਮਿਲੇ ਹੈ, ਉਹਨਾਂ ਨੂੰ ਪਿਆਰ ਪੈਂਦਾ ਗੁਰਬਾਣੀ ਦੀ ਗੱਲਾਂ, ਜਦੋਂ ਇਹ ਪਤਾ ਲੱਗਦਾ ਹੈ ਕਿ ਇਹ ਤਾਂ ਕਿਨੇਰਾਂ ਵਾਲਿਆਂ ਦੇ ਜਾਣ ਲੱਗਾ, ਬਸ ਉਹਦੇ ਵੱਟ ਪੈ ਗਿਆ, ਇਹਦਾ ਪਿੰਡਰਾਂ ਵਾਲੇ ਉਹਦੇ ਵੱਟ ਪੈ ਗਏ, ਇਹ ਫਲਾਨੀ ਜਥੇ ਦਾ ਉਹਦੇ ਵੱਟ ਪੈ ਗਿਆ, ਉਦੋਂ ਮੂੰਹ ਬਿਗੇ ਹੋ ਗਏ, ਗੱਲਾਂ ਦਾ ਤਾਂ ਖਤਮ। ਕਿਉਂਕਿ ਬਾਕੀ ਦਾ ਦਾਇਰਾ ਛੋਟਾ ਹੈ, ਹਰੇਕ ਦਾ ਰਿਸ਼ਤੇਦਾਰੀਆਂ ਦਾ, ਇਹਦਾ ਵੱਡਾ ਦਾਇਰਾ। ਜਾਂ ਉਹਨੇ ਕੀ ਕਸੂਰ ਕੀਤਾ ਤੂੰ ਮੂੰਹ ਵੱਟ ਲਿਆ ਉਹਦੇ ਕੋਲ, ਇਸੇ ਕਰਕੇ ਨਾ ਕਿ ਉਹ ਮੇਰੇ ਫਿਰਕੇ ਨੂੰ ਬਿਲੋਂਗ ਨਹੀਂ ਕਰਦਾ। ਇਹ ਨਫ਼ਰਤ ਆ ਗਈ, ਜਿੱਥੇ ਨਫ਼ਰਤ ਆ ਉੱਥੇ ਮੈਲ ਹੈ, ਤੇ ਜਿੱਥੇ ਇੰਨੀ ਮੈਲ ਦਿਨ ਰਾਤ ਲੱਗ ਰਹੀ ਹੈ, ਇੱਕ ਫੋਨ ਲਾ ਰਹੇ, ਇੱਕ ਅੰਦਰਲੀ ਨਿਕਲੀ ਆਉਂਦੀ ਹੈ, ਇੱਕ ਜੇ ਹੋਰ ਕੁਛ ਨਹੀਂ ਹੁੰਦਾ ਫਿਰ ਮੁਰਦਿਆਂ ਨੂੰ ਯਾਦ ਕਰਦੇ ਨੇ, ਮੁਰਦੇ ਜਵਾ ਲੈਂਦੇ ਅੰਦਰ, ਕਬਰਸਤਾਨ ਬਣਿਆ, ਇੱਕ ਰਿਕਾਰਡ ਰੂਮ ਹੈਗਾ, ਇੱਕ ਕਬਰਸਤਾਨ ਬਣਿਆ, ਇੱਕ ਮਜ਼ਹਬੀ ਤਸਵ ਬਣਿਆ ਅੰਦਰ ਪਿਆ, ਤੇ ਕਿੱਥੇ ਸੇ ਮਨ ਕਿੱਥੇ ਟਿਕੇ, ਟਿਕ ਸਕਦਾ ਹੈ ਇੰਨੀਆਂ ਉਮਰ ਹੋ ਕਦੇ ਟਿਕ ਸਕਦਾ ਮਨ? ਉੱਥੇ ਗੁਰੂ ਨਾਨਕ ਕਿਵੇਂ ਵਸੇ? ਗੁਰੂ ਨਾਨਕ ਨੂੰ ਤਾਂ ਜਵਾਬ ਹੈ ਨਾ, ਇੰਨਾ ਸੁਖ ਫਿਰ ਉਹ ਜਿਹੜੀ ਬੂਟੀ ਮੰਗੂ ਜੇ ਅੱਗੇ ਮਾੜਾ ਮੋਟਾ ਪਾਠ ਪੂਠ ਕਰਦੇ ਵੀ ਹੈ, ਉਹ ਤਾਂ ਜੜੀਆਂ ਬੂਟੀਆਂ ਖਾ ਜਾਂਦੇ ਹੈ, ਫਸਲ ਤਾਂ ਚੌਕੀ ਨਹੀਂ ਕਰਦੇ। ਤੋ ਦੇਖੋ ਤੁਸੀਂ ਜਾ ਕੇ ਦੇਖੋ ਕਿੰਨੇ ਆਪਣੇ ਝਾਤੀ ਮਾਰੋ, ਇਹ ਤਾਂ ਇੰਟਰੋਸਪੈਕਟਿਵ ਹੋਣਾ ਹੈ, ਅੰਦਰ ਵੜਨਾ, ਅੰਦਰ ਵੜ ਕੇ ਆਪਣੇ ਆਪ ਨੂੰ ਖੋਜਣਾ ਹੈ। ਪਾਣੀ ਕਹਿੰਦੀ ਹੈ ਆਪਣਾ ਆਪ ਖੋਜੋ, ਦੇਖੋ ਕਿ ਮੈਂ ਇੱਥੇ ਛੱਤਾਂ ਦੀ ਸੇਜ ਵਿੱਚੀ ਹੈ, ਸਾਫ਼ ਹੈਗੀ, ਪਿਆਰ ਹੈਗਾ, ਇੱਥੇ ਪਿਆਰ ਕਿੱਥੇ, ਸਫਾਈ ਕਿੱਥੇ? ਫੇਰ ਅਸੀਂ ਪਾਲਦੇ ਹਾਂ, ਬਖਸ਼ਿਸ਼ ਕਰਦੇ ਜੀ, ਇਨਾਮ ਦਿਓ ਜੀ, ਉਹ ਕਿਆ ਮਖੌਲ ਬਣਾਇਆ ਤੁਸੀਂ, ਇਨਾਮ ਦਿਓ, ਨਾਮ ਕੋ ਚੀਜ਼ ਆ ਫੜ ਕੇ ਬਣਾ ਦੇਣੀ ਹੈ, ਜਿਹੜੀ ਚੀਜ਼ ਤੁਹਾਨੂੰ ਕਿਸੇ ਨੇ ਦਿੱਤੀ ਜੇ ਉਹਦੇ ਵਾਸਤੇ ਰੱਖਣ ਵਾਸਤੇ ਤਾਂ ਉਹਦੇ ਬੇਕਦਰੀ ਹੈ। ਇੱਕ ਗੱਲ ਯਾਦ ਰੱਖੋ, ਗੁਰੂ ਨਾਨਕ ਤੁਹਾਨੂੰ ਜਾਣ ਕੇ ਐਵੇਂ ਨੀ ਸੁੱਟਦਾ, ਸਾਰਾ ਪ੍ਰਬੰਧ ਕੀਤਾ, ਉਹਨਾਂ ਨੂੰ ਫਿਕਰ ਹੈ ਕਿਆ ਸੋਲ, ਤੁਸੀਂ ਤਾਂ ਮਨ ਵਿੱਚ ਰਹਿੰਦੇ ਹੋ ਨਾ, ਆਪ ਐਲਾਨ ਕਰੀਏ, ਬਾਣੀ ਥਾਣੀ ਐਲਾਨ ਕਰ ਰਿਹਾ ਹੈ, ਉਹ ਤੁਸੀਂ ਆ ਜਾਓ ਮੇਰੇ ਕੋਲ, ਆਓ ਮੇਰੇ ਕੋਲ, ਐਲਾਨ ਕਰ ਰਿਹਾ ਦਿਨ ਰਾਤ ਦਾ ਖੋਜਦਾ ਹੈ, ਉਹ ਤੁਹਾਡੇ ਹਿਰਦਿਆਂ ਨੂੰ ਰੋਜ਼ ਬਾਣੀ ਥਾਣੀ ਚੰਨਾਂ ਵਿੱਚ ਦੀ ਬਾਣੀ ਥਾਣੀ ਤੁਹਾਡੇ ਹਿਰਦੇ ਵਿੱਚ ਰੋਜ਼ ਤੁਹਾਡੇ ਦਰਵਾਜ਼ੇ ਨੂੰ ਖੜਕਾ ਰਿਹਾ ਹੈ, ਕਹਿੰਦੇ ਖੋਲੋ ਮੈਂ ਆਵਾਂ, ਤੁਸੀਂ ਖੋਲਦੇ ਕਿੱਥੇ, ਅੰਦਰ ਤਾਂ ਗੰਧ ਭਰਿਆ ਹੈ, ਬਦਬੋ ਹੈਗੀ, ਗੁਰੂ ਨਾਨਕ ਕਿੱਥੇ ਆਵੇ? ਤੇ ਫਿਰ ਸਾਡਾ ਜੋ ਕਰਦੇ ਕਰਾਉਂਦੇ ਆ ਨਾ, ਜਿਹਦੇ ਚ ਆਕੜੇ ਫਿਰਦੇ ਕਿ ਮੈਂ ਉੱਚਾ ਸਿੱਖ ਹੈ, ਮੈਂ ਪਲਾ ਪਲੇਰਾ ਸਿੱਖ ਹੈ, ਇਹ ਤਾਂ ਨੀਵਾਂ ਹੈ, ਉੱਠਦਾ ਨੀ ਹੈ, ਇਹ ਸ਼ਰਾਬ ਪੀਂਦਾ ਹੈ, ਇਹ ਨਹੀਂ, ਇਹ ਕੀਤਾ, ਉਹ ਕੀਤਾ, ਉਹ ਲੋਕਾਂ ਨੂੰ ਮੱਥਾ ਚਾੜ ਦਿੰਦੇ ਰਿਹਾ, ਇਹ ਹੋਰ ਮੈਲ ਲਾ ਦਿੰਦਾ। ਮਜ਼ਬੀ ਤਸਵ ਨਾਲ ਜਿੰਨਾ ਨੁਕਸਾਨ ਮਨ ਨੂੰ ਹੁੰਦਾ ਹੈ ਨਾ, ਉਹਨਾਂ ਹੋਰ ਕਿਸੇ ਨਾਲ ਨੀ ਹੁੰਦਾ। ਔਰ ਸਾਰਿਆਂ ਨਾਲ ਜ਼ਿਆਦਾ ਦੁਨੀਆਂ ਦੇ ਉੱਤੇ ਅਗਰ ਜ਼ੁਲਮ ਹੋਇਆ ਹੈ ਨਾ, ਨਫ਼ਰਤ ਫੈਲੀ ਹੈ, ਉਹ ਮਜ਼ਬੀ ਤਸਵ ਨਾਲ ਫੈਲੀ ਹੈ। ਹਿੰਦੁਸਤਾਨ ਚ ਦੇਖ ਲੋ ਕਿਸੇ ਨੂੰ ਕੀ ਕਹਿਣਾ, ਹੋਣ ਵੀ ਹੋ ਰਿਹਾ, ਹੁੰਦਾ ਹੀ ਆਇਆ, ਹੁੰਦਾ ਰਹੇਗਾ। ਇਹ ਸਭ ਮਜ਼ਬੀ ਤਸਵ ਹੈ ਜਿਹਨੇ ਇੰਨਾ ਨੁਕਸਾਨ ਕੀਤਾ, ਇੰਨਾ ਜ਼ੁਲਮ ਕੀਤਾ। ਕੀ ਲੋੜ ਕੀ ਹੈ ਜੇਕਰ ਅਸੀਂ ਚਾਹੁੰਦੇ ਹਾਂ, ਤੇ ਫਿਰ ਇਹਨੂੰ ਸਾਫ਼ ਕਰੋ ਭਾਈ, ਸਾਡਾ ਭਰਾ ਨੀ, ਪਿਆਰ ਨਾਲ ਇਹਨੂੰ ਸਾਫ਼ ਕਰੋ, ਇਹ ਸਾਫ਼ ਕਿਵੇਂ ਹੋ ਗਿਆ? ਜਿਨ੍ਹਾਂ ਨਾਲ ਦੁਸ਼ਮਣੀਆਂ ਜਾ ਜੱਫੀਆਂ ਪਾਓ, ਜਿਵੇਂ ਉਸ ਰਾਨੀ ਨੇ ਕੀਤਾ ਸੀ, ਉਹ ਕਹਿੰਦੀ ਮੈਂ ਇਕੱਲੀ ਨੀ, ਹੋਰ ਵੀ ਇੱਥੇ ਕਈਆਂ ਨੇ ਜੱਫੀਆਂ ਪਾਈਆਂ, ਦੁਸ਼ਮਣੀਆਂ ਦੂਰ ਹੋ ਗਈਆਂ, ਗੁਆਂਢਣਾ ਮੰਗ ਲੈਣ ਲੱਗ ਪਈ ਹੈਗੇ, ਕੋਈ ਤੇਰੇ ਜਾ ਜੱਫੀਆਂ ਪਾ। ਬੜੀਆਂ ਸਾਖੀਆਂ ਮੈਨੂੰ, ਨਾਮ ਹੈ ਅਲੀ ਗਿਆ ਜਿੱਤੀ ਹੋਰ ਖਿਆਲ, ਕਦੇ ਗੁਰਬਾਣੀ ਨੇ ਡੰਡਾ ਤਾਲਨਾ ਕੀਤੀ ਹੈ ਕਿ ਤੁਸੀਂ ਜੋ ਹੋਰ ਖਿਆਲ ਕਰਦੇ ਹੋ ਸਭ ਗੰਦੇ ਹੈ, ਜੇ ਉਹਦੀ ਯਾਦ ਹੈ, ਉਹਦਾ ਪਿਆਰ ਹੈ, ਫਿਰ ਜੋ ਤੁਸੀਂ ਗੱਲ ਕਰੋਗੇ क्योंकि वो किसे रंगत भी छोएगा, वो आप भी छोड़ोगे तो किसे ने जरा सुनगा वो भी छोड़ो। नाम तो बगैर होर कोई गल करनी दुनिया दी, ते असी जिन नाम है अलूदिया जित्ती होर ख्याल, ते असी ता ओ ही करते हैं, नाम तो बगैर ही सारिया गल्ला करते हैं और गलदिया ही गल्ला करते हैं। सर मन होर मलीन हो जाता, असी गुरुद्वारे मजहब तारे है, सिखी तारी है, बाणी पढ़ते हैं, कीर्तन करते हैं, सुनते हैं, सत्संग जाने हैं, तो भाई जे ए करना थोड़े मन नू कोई हलात आवे, कुछ प्यार आप जे कुछ कुछ इकट्ठा होवे, कोई ठंड पवे, कोई रस आवे, कोई स्वाद आवे, तब थोड़ा आना जड़ा है ना वो सफल है। चंगेरे बन के जाओ, चेहरे बन के सोनेरे बन के जाओ, तारा थोड़ा उन्हें सफल है, नहीं तो इतने आके भी वही जे वही डंडा कुंडा ही, तो फिर किमें सवाल उठता है ये किमें साफ करिए, मन किमें साफ करिए, मूत पलीती कपड़ोए दे साबुन और लिए तो बाणी गंजी, सब कुछ बाणी है, कोई बाणी तो बार गल है नहीं। तो फिर पर ये मत पापा के संग ओ तोपे नावे के रंग, ओ नावे का रंग ही नहीं किसी ने कभी मैंने पूछा, होर गल पुछते रहते है, ए नहीं पूछा भी हांजी हो के जिन्ना है साढ़े पाप लेंदे है, जिन्हें मैल लेंदी है, वह नामे का रंग है कि है कितों मिलता है, ये कदम सवाल ही नहीं उठता सके, क्यों जी ये सवाल ही नहीं उठता, नामे का रोज जब जी साहब का रोज पाठ कर लेंगे, नामे का रंग हाँ की दसा, नामे का रंग की होंगे दसन च नहीं आंदा, लिखने विच नहीं आंदा, पढ़ने विच नहीं आंदा, समझाने विच नहीं आंदा, वह नामे का रंग तुम मान रहे हो जो आए थे, ये नामे के रंग इतने मान रहे हो, इस नामे के रंग ना पता नहीं किन्नी थोड़ी किन्नी जन्म की छोड़ा किन्नी महल लगी, और कोई तरीका नहीं बन की, एक कोई तरीका है अज मेरे कीर्तन से साध संग मन लाथे खो टुक साध के संग मन निर्मल हो रखा, कुछ ऐसा चीज है भाई साध साध संगत संगत कौन है जिन जिठे मन रहती है, क्यों पाइए तेन संग जी जिथे जाके पहली शर्त देखो कसवटी ही साध संग जी बड़ी अजीब कसवटी है, लिखा की है साध संग जी परख सात संग चाहे वह कला है चाहे दो है चाहे दस है चाहे बी है चाहे सौ अजमेर सात संग की होंगे कि उसे माया माया दे का असर नहीं होगा, उस औरा विच माया का असर नहीं होगा, माया दूर खड़ी होगी धरती मारी माया का हुक्म नहीं है सात संग, क्यों माया का असर ना होया छा मन कला रह गया, फिर क्योंकि बाहर मुखी है संग तो बाहर बाहर भज जाए, फिर पहला पहला फायदा यह होगा साथ संग जानना कि थोड़ा मन बाहर जाना पड़ जाएगा, इकट्ठा हो मन इकट्ठा होया बाहर जाना भज गया फिर इकट्ठा होया इस इकट्ठे हुए मन के उत्ते साथ संग वाइट रेशन आ समझो बया निके जे बच्चे जड़े है इन्होंने इस संगत आने का कोई फायदा नहीं, बिल्कुल बहुत ज्यादा फायदा है इन्हों खेलते हो कुछ हो पर इतनी वाइब्रेशन बड़ी डायनेमिक है, ये वाइब्रेशन अंदर तक इन्हें भला हो रहा इन्होंने पाप लै रहे वाइब्रेशन हाथ की वाइब्रेशन
ਤੁਹਾਡਾ ਮਨ ਗਰਗਰ ਹੋਇਆ, ਰਸ ਆਇਆ, ਸਵਾਦ ਆਇਆ, ਦਾਮੇ ਕਾ ਰੰਗ ਆਇਆ, ਉਹ ਨਰਮੈਲ ਲੱਥੀ ਤੇ ਮਨ ਉਨਮਨ ਹੋਇਆ। ਕਿਸੇ ਕਿਸੇ ਦਾ ਜੀ ਪਹਿਲਾਂ ਕਮਾਈ ਕੀਤੀ ਹੁੰਦੀ ਹੈ, ਉਨਮਨ ਹੋਇਆ ਮਨ, ਅੰਤਰਾਤ ਨੇ ਜਾ ਕੇ ਛੋਇਆ, ਜਿਹਨੂੰ ਜਾ ਕੇ ਛੋ ਗਿਆ ਉਹਦੇ ਤੱਕ ਅਸੀਂ ਕੌਣ। ਇਹਦੀ ਬਾਬਤ ਅਗਰ ਕੋਈ ਪੁੱਛੇ ਕਿਉਂ ਕਿਆ ਕੈਸੇ, ਦਿਮਾਗਾਂ ਵਾਲੇ ਗਿਆਨੀ ਇੱਥੇ ਕਿਉਂ ਕਿਆ ਕੈਸੇ ਦੀ ਗੱਲ ਹੀ ਤਾਂ ਬਖਸ਼ਿਸ਼ ਹੈ, ਇਹਨੇ ਕਮਾਈ ਕੀਤੀ ਕਿਸੇ ਜਮੀ ਗਈ, ਉਹਨੂੰ ਛੇਤੀ ਛੋ ਮਿਲ ਜਾਂਦੀ ਹੈ ਸੰਗਤ ਚੋਂ। ਜਿਹਨੇ ਨਹੀਂ ਕਮਾਈ ਕੀਤੀ ਉਹ ਅਜੇ ਉਹਦਾ ਤੇਰਾ ਤੇਰਾ ਬੈ ਮੈਲ ਪਈ ਹੈ, ਰੂੜੀਆਂ ਪਈਆਂ ਉਹ ਭਾਈ ਇਹ ਹੁਣ ਨਹੀਂ ਗੱਲ ਹੋਣਗੇ। ਹਾਂ ਅਨੇਰ ਨੂੰ ਕਹਿੰਦੇ ਹੈ, ਅਨੇਰ ਦੂਰ ਕਰਨ ਵਾਸਤੇ ਟੋਕਰਿਆਂ ਨੂੰ ਨੀ ਅਨੇਰ ਢੋਈਦਾ, ਅਨੇਰ ਢੋਣ ਵਾਸਤੇ ਇੱਕੋ ਤਰੀਕਾ ਹੈ ਕਿ ਬੱਤੀ ਲਗਾ ਦੋ, ਅਨੇਰ ਚਲਾ ਜਾਂਦਾ। ਨਹਿਰ ਧੋਣ ਵਾਸਤੇ ਤਾਂ ਪਾਣੀ ਇੱਕੋ ਤਰੀਕਾ ਦੱਸਿਆ, ਉਹ ਧੋਪੇ ਨਵੇਂ ਨਵੇਂ ਘਰਾਂ ਕਿੱਥੇ ਸਾਫ ਸਕੇ ਦੇ ਵਿੱਚ, ਇੱਥੇ ਆ ਕੇ ਧੋ ਲਓ ਬਈ, ਨਹਾ ਲਓ, ਸਵੱਛ ਹੋ ਜਾਓ, ਜਨਮਾਂ ਜਮਾਤਾਂ ਦੀ ਮੈਲ ਲੈ ਜਾਵੇ। ਤੇ ਫਿਰ ਜਦੋਂ ਇਹ ਮੈਲ ਲੱਗੀ ਲੈ ਗਈ, ਬਾਰੀ ਪੇਂਟਿੰਗ ਕੀਤੀ ਹੈ, ਜਦੋਂ ਪੇਂਟਿੰਗ ਲੈ ਗਈ ਤੇ ਫਿਰ ਸੂਰਜ ਦੀ ਅਸੀਂ ਆਪੇ ਅੱਜ ਅੰਦਰ ਆ ਜਾਣੀ ਹੈ। ਯੂ ਡੋਂਟ ਹੈਵ ਟੂ ਆਸਕ, ਉਹ ਅਰਜੁਈਆਂ ਥੋੜ੍ਹਾ ਕਰਨੀ ਹੈ, ਦੁੱਖਨੇ ਤਾਂ ਆਪੇ ਆ ਜਾਣਾ, ਬਾਰੀਆਂ ਖੋਲੋ ਬਈ, ਉਹਦੇ ਮੈਲ ਲਾਹੋ, ਰੋਸ਼ਨੀ ਤਾਂ ਆਪੇ ਆ ਜਾਣਾ। ਸਭ ਤੋਂ ਜ਼ਰੂਰੀ, ਸਭ ਤੋਂ ਪਹਿਲਾਂ ਕਦੇ ਹਰ ਇੱਕ ਉਪਦੇਸ਼ ਵਿੱਚ ਗੁਰਬਾਣੀ, ਪਹਿਲਾਂ ਸਾਧ ਸੰਗਤ, ਭੱਜ ਕੇਵਲ ਨਾਮ, ਕਰ ਸਾਧ ਸੰਗਤ ਸਿਮਰ ਮਾਤੋ ਹੋਏ ਬਸ ਪੁਨੀਤ। ਜੇ ਬਸ ਹੋਏ ਪੁਨੀਤ ਕਰਨਾ ਤਾਂ ਗੁਰਬਾਣੀ ਦੱਸਦੀ ਹੈ ਪਹਿਲਾਂ ਸਾਧ ਸੰਗਤ ਲਈਏ ਨਾ ਸੀਕੁਐਂਸ, ਕਰ ਸਾਧ ਸੰਗਤ ਸਿਮਰ ਮਾਤੋ, ਸਾਧ ਸੰਗਤ ਆਉਣ ਦੀ ਫੁਰਸਤ ਨਹੀਂ ਹੈ, ਸਿਮਰ ਮਾਤੋ ਦਾ ਪਤਾ ਹੀ ਨਹੀਂ ਹੈ ਕੀ ਸਿਮਰ ਕਰਦੇ ਹਾਂ, ਕੀ ਕਰਦੇ ਹਾਂ ਅਸੀਂ, ਸਿਮਰ ਕਾਹਦਾ ਕਰਦੇ ਹਾਂ, ਮੈਂ ਤੇ ਮੇਰੀ, ਮੇਰਾ ਸਹੀ ਹੈ, ਭੁੱਖ ਲੱਗੀ ਹੈ, ਪਿਆਸ ਲੱਗੀ ਹੈ, ਆਰਾਮ ਕਰਨਾ, ਇਹਦੇ ਦੁੱਖ ਹੁੰਦਾ, ਪਾਰ ਲੱਗਦਾ, ਇਹਦੀ ਗਰਮੀ ਲੱਗਦੀ ਹੈ, ਇਹਦਾ ਸਰੀਰ ਦਾ ਸਿਮਰ ਕਰਦੇ ਹਾਂ ਸਾਰਾ ਦਿਨ, ਪਹਿਲਾਂ ਮੈਂ ਦਾ ਸਿਮਰ ਕਰਦੇ ਹਾਂ, ਫਿਰ ਬਾਕੀ ਰਹਿੰਦਾ ਖੁਦਾ, ਬਾਕੀ ਮੇਰੀ ਦਾ, ਮੇਰਾ ਪੁੱਤਰ, ਮੇਰਾ ਧੀ, ਮੇਰਾ ਘਰ, ਮੇਰਾ ਸਾਰਾ, ਉਹਦਾ ਸਿਮਰਨ ਕਰੀ ਜਾਂਦੇ, ਰੱਬ ਦਾ ਸਿਮਰਨ ਕਿੱਥੇ ਹੁੰਦਾ, ਜੇ ਕਰਮ ਵੀ ਲੱਗਦੇ ਹਾਂ ਤੇ ਮਨ ਉਧਰ ਹੀ ਜਾਂਦਾ। ਬਾਣੀ ਨੇ ਭਜਨੀ ਛੱਡਿਆ ਸਾਨੂੰ, ਪੇਸ਼ਤੇ ਕਮਾਲ ਕਰਤੀ ਹੈ, ਮਗਰ ਅਸੀਂ ਨਹੀਂ ਈਠ, ਅਸੀਂ ਨਹੀਂ ਲਾਭ ਲੈਂਦੇ। ਹੁਣ ਇੱਥੋਂ ਜਾਓਗੇ ਜੇ ਤਾਂ ਕੁਛ ਇੱਥੋਂ ਲੈ ਜਾਓ ਤੇ ਅੰਦਰ ਨਾ ਸਾਫ਼ ਕਰੋ, ਤੇ ਇੱਥੇ ਜਿਹੜਾ ਸਿੱਖਿਆ ਹੈ ਸਿਮਰ ਸਿਮਰ ਮਾਧੋ ਮਾਧੋ ਨੂੰ ਸਿਮਰ, ਇਸ ਤੋਂ ਗਾਂ ਅਗਲੀ ਸਮਾਗਮ ਹੋਏਗਾ ਉੱਥੇ ਪਹੁੰਚੋ, ਜਿੱਥੇ ਸਮਾਗਮ ਹੈ ਉੱਥੇ ਪਹੁੰਚੋ, ਬਸ ਹੋਰ ਕੋਈ ਤਰੀਕਾ ਨਹੀਂ। ਹੁਣ ਤੁਹਾਡੀ ਗੱਲ ਜੀ, ਪਹਿਲਾਂ ਤਾਂ ਮਹਿਸੂਸ ਕਰਨਾ ਨਾ, ਪਹਿਲੀ ਗੱਲ ਹੈ ਪਹਿਲਾਂ ਮਹਿਸੂਸ ਕਰਨਾ ਨਾ ਕਿ ਮੈਨੂੰ ਬਿਮਾਰੀ ਹੈ, ਚੰਗਾ ਭਲਾ ਖਾਂਦਾ ਪੀਂਦਾ ਤੁਰਿਆ ਸਕਦਾ, ਤੇ ਜੋ ਐਵੇਂ ਉੱਪਰ ਰੋਸ ਲੈ ਜਾ, ਆਓ ਆਓ ਚੈਟੋਲ ਖਾ ਲਿਆ, ਆਓ ਚੌਲ ਖਾ ਕੇ ਤੇ ਜ਼ਿੰਦਗੀ ਗੁਜ਼ਾਰਦੇ ਹਾਂ, ਪਰ ਜਦੋਂ ਕਿਸੇ ਡਾਕਟਰ ਕੋਲ ਜਾਂਦਾ ਵੈਕਸੀਨ ਲੈਂਦਾ ਕਿਵੇਂ, ਤੰਦਰੁਸਤੀ ਵੀ ਹੋਈ ਹੈ, ਅੱਜ ਤੁਹਾਨੂੰ ਪਤਾ ਲੱਗਿਆ ਤੰਦਰੁਸਤੀ ਵੀ ਹੋਈ ਹੈ, ਮਾਨਸਿਕ ਟੀਬੀ ਉਹ ਇਹ ਤਾਂ ਟੀਬੀ ਤੇ ਖਤਮ ਹੋ ਜਾਣੀ ਹੈ ਸਰੀਰ ਦੇ ਨਾਲ, ਟੀਬੀ ਨੂੰ ਦੇਖੋ ਉਹ ਮਾਨਸਿਕ ਟੀਬੀ ਉਹ ਤਾਂ ਨਾਲ ਜਾਣੀ ਹੈ ਅਗਲੇ ਜਨਮ ਚ, ਔਰ ਅਗਲੇ ਕਿੰਨੀਆਂ ਜਨਮਾਂ ਚ ਨਾਲ ਜਾਣੀ, ਪਹਿਲਾਂ ਇਹ ਮਹਿਸੂਸ ਹੋਣਾ ਨਾ ਕਿਸੇ ਨੇ, ਕਿਸੇ ਡਾਕਟਰ ਨੇ ਦੱਸਣਾ ਵੀ ਤੇਰੇ ਅੰਦਰ ਕੋਈ ਮਾਨਸਿਕ, ਤੇਰੇ ਅੰਦਰ ਮਾਨਸਿਕ ਬਾਣੀ ਤਾਂ ਕਹੀ ਜਾਂਦੀ ਹੈ, ਬਾਣੀ ਨੂੰ ਕੌਣ ਸੁਣਦਾ, ਮਾਨਸਿਕ मस्ती नहीं हो रही है सारे में, किसी ने पता नहीं क्या, जो पता ही नहीं है तो इलाज का क्यों डॉक्टर को जाएगा, क्यों पैसे खर्च करेगा, वो नहीं पता लगा डॉक्टर के ना हो जी ना हो तो इलाज इलाज पहले महसूस करो कि असि किन्ने किठे पाने की कुछ पाया होया किन्ने क मैले हैं क्यों नहीं سارے میرے پاس شکایت ہوں پانی پڑ جائے من نہیں ٹکتا سمن کر لگتے من نہیں ٹکتا کیویں ٹکے بھائی اتنے تو ہور سواخے پایا ہوا ریکارڈ روم بنیا یہ تو سا لین تھا اتنے نام کی میرے بڑی مرضی ہے بانی کہندی ہے بانی سنگ راہ دس ہے پھر سات سنگت سمر مادھو ہوئے پت سر واہ